ਕਿ ਕਾਫਰਾਂ ਦੀ ਬਾਣੀ ਪੜ੍ਹਦੀ ਏ ਤੇ ਮੌਤ ਦਾ ਫਤਵਾ ਲਵਾ ਤਾ, ਗੱਜ ਕੇ ਹੱਕੋ ਸਤਨਾਮ। ਉਹ ਕਿੰਨਾ ਕੁ ਧਨਤਾ ਤੇ ਕਿੰਨਾ ਕੁ ਕੈਸਾ ਉਹ ਸਮਾਂ ਹੋਏਗਾ ਕਿ ਸਾਧ ਸੰਗਤ ਜੀ ਘਰ ਦੇ ਉਸ ਚੀਜ਼ ਦਾ ਮੁਕਾਬਲਾ ਵੀ ਕਰਦੇ ਹੋਏ ਬਾਣੀ ਦਾ ਲੜ ਨਹੀਂ ਛੱਡਿਆ। ਆਖੋ ਸਤਨਾਮ, ਲੜ ਨਹੀਂ ਛੱਡਿਆ। ਇਹ ਮੈਂ ਤਾਂ ਕਹਿ ਰਿਹਾ 2-3 ਮਿੰਟ ਦੀ ਕਿ ਇਹ ਨਿੱਕੀਆਂ ਨਿੱਕੀਆਂ ਘਰੇਲੂ ਭੀੜਾਂ ਪਿਆਰਿਆਂ 'ਤੇ ਵੀ ਆਈਆਂ। ਆਖੋ ਸਤਨਾਮ। ਉੱਥੇ ਆ ਜਾਓ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਇਹ ਰੰਗੇ ਹੋਏ ਸਿੱਖ ਨਾਲ, ਕਿਉਂਕਿ ਇਹ ਨਡਰ ਸਾਹਿਬ ਨੇ ਉਪਰਾਲਾ ਕੀਤਾ, ਨਾਲ ਇਹਨਾਂ ਦੇ ਸਾਰੇ ਸਹਿਯੋਗੀ ਗੁਰਮੁਖ ਪਿਆਰਿਆਂ ਨੇ, ਤੁਸੀਂ ਸਾਰਿਆਂ ਨੇ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਦੇਣ, ਕਿਹੜੇ ਸਮੇਂ ਕਿਸ ਕਾਰਨ ਕਰਕੇ ਸਾਡੇ ਕੋਲ, ਕਿੰਨਾ ਵੱਡੇ ਭਾਗ ਕਿੰਨਾ ਮਾਣ ਸਾਨੂੰ, ਉਹ ਮੈਂ 2 ਮਿੰਟ ਸਮੇਂ ਦਾ ਜ਼ਿਕਰ ਲੈ ਰਿਹਾ। ਇਹ ਸਾਰੇ ਰੰਗੇ ਸਿੱਖ ਅਤੇ ਗੁਰੂ ਅਰਜਨ ਦੇਵ ਤੁਰੇ ਆ ਰਹੇ ਸੀ ਪਰਿਕਰਮਾ 'ਚ, ਅਤੇ ਬਾਹਰੋਂ ਕੋਈ ਸੰਗਤ ਆ ਰਹੀ ਸੀ ਅਤੇ ਢੋਲਕੀ ਛਿਆਣਿਆਂ ਨਾਲ ਕੀਰਤਨ ਕਰੇ, ਅਤੇ ਮਹਾਰਾਜ ਜੀ ਖੁਸ਼ ਹੋ ਗਏ। ਕਹਿੰਦੇ ਵੀ ਸੰਗਤ ਸ਼ਬਦ ਬੋਲਦੀ, ਗੁਰਬਾਣੀ ਬੋਲਦੀ, ਕਈ ਗੱਲਾਂ ਕਰਦੇ ਜਾਂਦੇ ਯਤਨ, ਹੱਕ ਸਤਨਾਮ ਹੈ ਜੀ। ਮਹਾਰਾਜ ਖੁਸ਼ ਹੋ ਗਏ ਕਿ ਸੰਗਤ ਸ਼ਬਦ ਬੋਲਦੀ। ਲੇਕਿਨ ਜਦੋਂ ਉਹ ਸੰਗਤ ਦਾ ਜਥਾ ਸਾਧ ਸੰਗਤ ਕੋਲ ਆਇਆ ਅਤੇ ਮਹਾਰਾਜ ਸਿੱਖਾਂ ਵੱਲ ਵੇਖਦੇ ਨੇ ਅਤੇ ਸਿੱਖ ਮਹਾਰਾਜ ਵੱਲ ਵੇਖਦੇ ਨੇ, ਪਤਾ ਕਿਉਂ? ਕਾਰਨ ਕੀ? ਕਿ ਜਿਹੜਾ ਸ਼ਬਦ ਸੰਗਤ ਬੋਲ ਰਹੀ ਸੀ ਨਾ ਢੋਲਕੀ ਛੈਣਿਆਂ ਨਾਲ, ਉਹਦੇ ਖੀਰ 'ਤੇ ਨਾਨਕ ਆ ਰਿਹਾ ਸੀ, ਲੇਕਿਨ ਗੁਰਬਾਣੀ ਗੁਰੂ ਨਾਨਕ ਦੀ ਨਹੀਂ ਸੀ। ਆਖੋ ਸਤਨਾਮ। ਹੁਣ ਜਰਾ ਅੰਦਾਜ਼ਾ ਲਾ ਲਓ, ਉਸ ਵੇਲੇ ਗੁਰੂ ਅਰਜਨ ਦੇਵ ਜੀ ਇੱਕ ਪਿਆਰ ਭਰੇ ਫਿਕਰ 'ਚ ਪੈ ਗਏ, ਸਿੱਖ ਵੀ ਕਹਿਣ। ਇਹ ਹੁਣ ਧਿਆਨ ਦੇਣਾ, ਪ੍ਰਿਥੀ ਚੰਦ ਹੋਰ ਨਾਨਕ ਪਦ ਲਾ ਕੇ ਬਾਣੀ ਉਚਾਰਨ ਕਰਨੀ ਸ਼ੁਰੂ ਕਰਤੀ ਸੀ। ਦੱਸੋ ਸਾਰੇ ਵੀਰ, ਦੱਸੋ ਸਾਰੀਆਂ ਬੀਬੀਆਂ ਕਿ ਅੱਜ ਅਸੀਂ ਭਟਕ ਨਹੀਂ ਜਾਣਾ ਸੀ, ਜੇ ਗੁਰੂ ਅਰਜਨ ਦੇਵ ਇਹ ਜਹਾਜ਼ ਨਾ ਬਣਾ ਕੇ ਦੇ ਜਾਂਦੇ ਅਸੀਂ ਭਟਕ ਜਾਣਾ ਸੀ, ਕਿਹੜੀ ਬਾਣੀ ਗੁਰੂ ਨਾਨਕ ਦੀ ਅਤੇ ਕਿਹੜੀ ਦੂਜਾ ਨਾਨਕ ਲਿਖ ਕੇ ਉਚਾਰਨ ਕਰਕੇ। ਗੱਜ ਕੇ ਆਖੋ ਸਤਨਾਮ। ਖਾਲਸਾ ਜੀ, ਇਹ ਤੁਹਾਡੀ ਸਿੱਖ ਕੌਮ ਕੋਲ ਹੀ ਇੱਕ ਇਹੋ ਜਿਹੀ ਦਾਤ ਹੈ। ਉਹ ਗੁਰੂ ਅਰਜਨ ਦੇਵ ਜੀ ਨੇ ਸੋਚਿਆ ਮੇਰੇ ਆਉਣ ਵਾਲੇ ਸਿੱਖ 50 ਸਾਲ 100 ਸਾਲ ਬਾਅਦ ਇੱਥੇ ਭਟਕ ਜਾਣਗੇ, ਜਿਵੇਂ ਇਹ ਜਥਾ ਸੰਗਤ ਦਾ ਸ਼ਬਦ ਪੜ੍ਹਦਾ ਆ ਰਿਹਾ ਅਤੇ ਸ਼ਬਦ ਗੁਰੂ ਨਾਨਕ ਦਾ ਨਹੀਂ ਅਤੇ ਖੀਰ 'ਤੇ ਨਾਨਕ ਆ ਰਿਹਾ। ਇਸੇ ਤਰ੍ਹਾਂ ਹੋਰ ਵੀ ਸੰਗਤ ਆਉਣ ਵਾਲੇ ਸਮੇਂ 'ਚ ਹੋਰ ਸੰਗਤ ਭਟਕ ਜਾਏਗੀ। ਉਹ ਸੋਚ ਆਈ ਤੇ ਫਿਰ ਸਿੱਖ ਭੇਜੇ, ਜਾਓ ਮੋਹਨ ਜੀ ਕੋਲੋਂ ਸੈਂਚੀਆਂ ਲੈ ਕੇ ਆਓ। ਆਖੋ ਸਤਨਾਮ। ਫਿਰ ਉਹ ਸਾਰੀ ਸਾਖੀ ਤੁਸੀਂ ਸੁਣਦੇ ਹੋ, ਨਹੀਂ ਦਿੱਤੀਆਂ, ਨੰਗੇ ਪੈਰੀ ਆਹਵ ਗਏ, ਉਹ ਸੈਂਚੀਆਂ ਲਿਆਂਦੀਆਂ ਰਾਮਸਰ ਵਾਲੇ ਅਸਥਾਨ 'ਤੇ, ਹੋਰ ਭਗਤਾਂ ਦੀ ਬਾਣੀ ਦਰਜ ਕਰਕੇ ਰਾਗਾਂ ਮੁਤਾਬਕ, ਵਿਉਂਤ ਮੁਤਾਬਕ ਐਂ ਤਾਲੇ ਜਿੰਦਰੇ ਲਾ ਕੇ। ਇਹ ਤਾਂ ਹੀ ਮਾਣ ਹੈ ਕਿ ਅੱਜ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੇ, ਬਾਕੀ ਸਭ ਗ੍ਰੰਥਾਂ ਵਿੱਚ ਕਈਆਂ ਵਿੱਚ ਅੱਖਰਾਂ ਦਾ ਕਈ ਕੁਝ ਫਰਕ ਪੈ ਚੁੱਕੇ ਨੇ, ਇੱਕ ਗੁਰੂ ਗ੍ਰੰਥ ਸਾਹਿਬ ਨੇ ਜਿਹਦੇ 'ਚ ਇੱਕ ਅੱਖਰ ਦਾ ਫਰਕ ਨਹੀਂ। ਆਖੋ ਸਤਨਾਮ। ਅਤੇ ਸਿੱਖ ਨੂੰ ਭਟਕ ਅਤੇ ਸਿੱਖ ਨੂੰ ਭਟਕਣਾ ਵੀ ਨਹੀਂ, ਅੱਜ ਪੈ ਜਾਣੀ ਸੀ ਭਟਕਣ ਕਿ ਕਿਹੜੀ ਬਾਣੀ ਗੁਰੂ ਨਾਨਕ ਦੀ ਕਿਹੜੀ ਦੂਜੀ। ਹੁਣ ਦੱਸੋ ਸਾਰੇ ਕਹੋਗੇ ਕਿ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਨਾਲ ਕਹੋ ਧੰਨ ਗੁਰੂ, ਇਹ ਉਹਨਾਂ ਦੀ ਕਿਰਪਾ, ਉਹਨਾਂ ਦੀ ਦੇਣ। ਸਾਧ ਸੰਗਤ ਜੀ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਹੁਣ 2 ਮਿੰਟ ਪੜ੍ਹੋ ਅਤੇ 10 ਕੁ ਮਿੰਟ ਇਸੇ ਤਰ੍ਹਾਂ ਵਿਰਾਜਮਾਨ ਰਹਿਣਾ, ਅਗਲਾ ਪ੍ਰਕਰਨ ਚੱਲੇਗਾ ਕਿ ਅਸੀਂ ਸਿੱਖ ਹੋ ਕੇ, ਕਿਉਂਕਿ ਮਾਫ਼ੀ ਦੇਣੀ ਇਹ 'ਚ ਗੁੱਸਾ ਨਾ ਕੋਈ ਕਰੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਵਾਲਾ ਵੀ ਭਾਗਾਂ ਲੈ, ਲੇਕਿਨ ਗੁਰੂ ਪਿਆਰੇ ਉਹ ਪਛਾਣਨ ਵਾਲਾ ਵੱਡੇ ਭਾਗਾਂ ਲੈ। ਹੱਕ ਸਤਨਾਮ। ਇਹ ਨਾ ਹੋਵੇ ਦੂਜੇ ਪਛਾਣ ਲੈਣ, ਅਸੀਂ ਨਾ ਸਮਝ ਸਕੀਏ। ਇਹ ਥੋੜ੍ਹਾ ਜਿਹਾ ਪ੍ਰਕਰਨ 10 ਮਿੰਟ ਦਾ, ਇੱਕ ਵਾਰੀ ਇਹ ਪੰਕਤੀ ਪੜ੍ਹੋ। ਤੇ ਫਿਰ ਸਤਸੰਗ 10 ਮਿੰਟ ਲਾ ਕੇ ਕਿਵੇਂ ਮਹਾਰਾਜ ਜੀ ਸੇਵਾ ਲੈਣ, ਕਵੋ ਪਿਆਰ ਦੇ ਨਾਲ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਹੈ,
ਨਿਰੰਕਾਰ ਹੈ, ਬਾਣੀ ਨਿਰੰਕਾਰ ਹੈ,
ਉਹ ਬਾਣੀ ਨਿਰੰਕਾਰ ਹੈ, ਸਤਨਾਮ
ਸ੍ਰੀ ਵਾਹਿਗੁਰੂ ਜੀ।
ਚਿੱਤ ਮੇਰਾ ਵੀ ਕਰਦਾ ਵਾਹਿਗੁਰੂ ਵਾਹਿਗੁਰੂ ਚੱਲਦਾ ਰਹੇ, ਮਨ ਹੈ ਬਈ ਤੁਸੀਂ ਬਹੁਤੇ ਲੇਟ ਵੀ ਨਾ ਹੋ। ਹੀਰੇ ਲਾਲ ਰਤਨ ਇਹ ਗੁਰਬਾਣੀ, ਜੇ ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ ਇਸ ਬਾਣੀ ਰਾਹੀਂ, ਉਹ ਵੀ ਹੋ ਸਕਦੀ ਹੈ। ਇਸ ਦੁਨੀਆਂ ਦੇ ਸੁੱਖ ਚਾਹੁੰਦੇ ਹੋ ਗੁਰਬਾਣੀ ਰਾਹੀਂ, ਉਹ ਵੀ ਝੋਲੀ 'ਚ ਪੈ ਸਕਦੇ। ਆਖੋ ਸਤਨਾਮ ਹਰ ਪਾਸੇ ਤੋਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ
ਅੰਮ੍ਰਿਤ
ਅੰਮ੍ਰਿਤ ਸਾਰੇ ਹਰ ਪਾਸੇ। ਮਾਫੀ ਦੇਣੀ ਆ ਤੁਹਾਡੇ 'ਚੋਂ ਕੋਈ ਬੀਬੀ ਬੱਚਾ ਜਨਮ ਲੈਣ ਵਾਲਾ ਹੋਵੇ, ਅਗਰ ਟੈਲੀਵਿਜ਼ਨ 'ਤੇ ਫਿਲਮਾਂ ਨਾਟਕ ਚੇਟਕ ਵੇਖਦੀ ਹੈ ਤਾਂ ਸ਼ਾਇਦ ਔਲਾਦ ਕੋਈ ਹੋਰ ਆਏਗੀ। ਆਖੋ ਸਤਨਾਮ, ਅਗਰ ਉਸ ਸਮੇਂ 'ਚ ਗੁਰਬਾਣੀ ਨਾਲ ਜੁੜੀਏ ਤਾਂ ਗੁਰੂ ਦੇ ਭਰੋਸੇ 'ਤੇ ਦਾਅਵੇ ਨਾਲ ਕਹਿੰਦਾ ਵਾਂ, ਰੱਬ ਦੇ ਦਰ ਤੋਂ ਬਖਸ਼ੀ ਰੂਹ ਆਏਗੀ। ਇਹ ਗੁਰਬਾਣੀ ਇਹ ਉਹ ਖਜ਼ਾਨਾ ਪਿਆਰਿਓ, ਉਹ ਜਿਹਦੇ ਦਰ 'ਤੇ ਬੈਠੇ ਉਹਨੂੰ ਫਿਕਰ ਪੈ ਗਿਆ ਸੀ, ਇੱਕ ਜਪਜੀ ਸਾਹਿਬ ਦਾ ਪਾਠ ਚਿੱਤ ਲਾ ਕੇ ਸਿੱਖ ਨੇ ਸੁਣਾਇਆ ਸੀ ਅਤੇ ਬਾਬਾ ਕਹਿੰਦਾ ਗੱਦੀ ਦੇ ਦਈਏ। ਆਖੋ ਸਤਨਾਮ, ਇਹ ਉਹ ਗੁਰਬਾਣੀ ਹੈ। ਅੱਜ ਦੇ ਦਰ 'ਤੇ ਬੈਠੇ ਉਹਨਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦਾ ਪ੍ਰਤੱਖ ਇਤਿਹਾਸ ਜੇ ਭਾਈ ਰੂਪੇ ਦਾ ਪਿੰਡ, ਸ਼ਾਇਦ ਕੱਲ੍ਹ ਸਾਖੀ ਲੈਣੀ ਹੋਈ ਇਹਨਾਂ ਦੀ ਲਵਾਂਗੇ। ਭਾਈ ਰੂਪੇ ਨਾਲ ਵੀ ਬਾਬਾ ਜੀ ਨੇ ਬਹੁਤ ਪਿਆਰ ਕੀਤਾ, ਭਾਈ ਸਾਧੂ ਭਾਈ ਰੂਪਾ, ਮੋਹਰੀ ਗੱਡੀ ਸੀ ਅਤੇ ਪਿੰਡ ਦਾ ਨਾਂ ਰੱਖਿਆ ਸੀ ਭਾਈ ਰੂਪੇ ਦਾ ਪਿੰਡ। ਗੁਰੂ ਹਰਗੋਬਿੰਦ ਸਾਹਿਬ ਭਾਈ ਰੂਪੇ ਦੇ ਪਿੰਡ 2,500 ਸੂਰਮਾ ਨਾਲ ਅਤੇ ਸੰਗਤਾਂ ਆਉਂਦੀਆਂ ਸੀ ਦਰਸ਼ਨ ਕਰਨ। ਜਿਹੜੇ ਮਾਇਆ ਭੇਟਾ ਕਰਦੇ ਪਏ ਕਰੀ ਜਾਇਓ ਭਾਵੇਂ ਫਿਰ ਬੈਠੀ ਜਾਣਾ, ਉਹ ਮੈਂ ਤਾਂ ਕਹਿੰਦਾ ਕਿ ਜਿਹਦਾ ਮੈਂ ਜ਼ਿਕਰ ਲਿਆ ਨਾ ਛੇਵੇਂ ਪਾਤਸ਼ਾਹ ਦਾ, ਗੁਰੂ ਪਿਆਰਿਓ ਜਿੱਥੇ ਯੋਧੇ ਨਾਲ ਰੱਖੇ ਨੇ, ਉਹ ਖਾਲਸਾ ਜੀ ਜੇ ਰਾਤ ਨੂੰ ਜੰਗ ਸਮਾਪਤ ਹੁੰਦੀ ਸੀ ਨਾ ਪਿਆਰਿਓ, ਤੇ ਉਹਨਾਂ ਦੀਆਂ ਮੁਸਲਮਾਨਾਂ ਦੀਆਂ ਜਿਹੜੀਆਂ ਲਾਸ਼ਾਂ ਦਫਨਾ ਕੇ ਸਿੰਘਾਂ ਦਾ ਸਸਕਾਰ ਕਰਕੇ ਉਹਦੇ ਨੇੜੇ ਹੀ ਸਵੇਰੇ ਸ਼ਾਮ ਕੀਰਤਨ ਨਾਲ ਰੱਖਿਆ ਹੈ। ਆਖੋ ਸਤਨਾਮ। ਇਹ ਕਥਾ ਕੀਰਤਨ ਗੁਰੂ ਘਰ ਦਾ ਬੜਾ ਵੱਡਾ ਖਜ਼ਾਨਾ ਹੈ, ਇਹ ਮਹਾਰਾਜ ਨੇ ਨਾਲ ਰੱਖਿਆ ਨਾਲ। ਇਸ ਖਜ਼ਾਨੇ ਨੂੰ ਮੈਂ ਹੈਰਾਨ ਹੋ ਗਿਆ। ਇੱਕ ਨਿੱਕਾ ਜਿਹਾ ਸੜਕ ਦੇ ਉੱਤੇ ਕੋਈ ਐਕਸੀਡੈਂਟ ਵੇਖ ਲਈਏ ਨਾ, ਖੂਨ ਤੇ ਮਨ ਕਿੰਨਾ ਕਰਦਾ, ਕਾਲਾ ਪੈਂਦਾ, ਕੀ ਵੇਖ ਲਿਆ। ਤੇ ਇੰਨੇ ਸਿੰਘ ਸ਼ਹੀਦ ਹੋਣੇ, ਇੰਨਾ ਕੁਝ, ਪਰ ਆਸਾ ਜੀ ਦੀ ਵਾਰ ਸਵੇਰੇ ਫਿਰ ਸੱਜ ਜਾਂਦੀ ਸੀ। ਆਖੋ ਸਤਨਾਮ। ਕਥਾ ਕੀਰਤਨ ਨਹੀਂ ਛੱਡਿਆ, ਤੁਸੀਂ ਵੀ ਨਾ ਛੱਡਿਓ। ਇਹ ਖੁਰਾਕ ਹੈ ਸਿੱਖ ਦੀ ਖੁਰਾਕ। ਇੱਥੇ ਆ ਕੇ ਪਹਿਲਾਂ ਮਰਦਾ, ਨਵੇਂ ਦਾ ਜਨਮ ਹੁੰਦਾ। ਕੋਈ ਬੈਠਾ ਹੋਵੇ ਚਿੱਤ ਲਾ ਕੇ, ਨਵੇਂ ਦਾ ਜਨਮ ਹੁੰਦਾ, ਪਿਛਲਾ ਮਰਦਾ, ਔਰ ਪਿਛਲਾ ਮਰਨਾ ਚਾਹੀਦਾ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੀ ਸ਼ਰਨ ਆਏ, ਪਿਛਲਾ ਭਾਈ ਲੈਣਾ ਗਿਆ। ਆਖੋ ਸਤਨਾਮ। ਗੁੱਸਾ ਨਾ ਕਰਿਓ, ਜਿਹੜੇ ਦੇਵੀ ਦੀ ਯਾਤਰਾ ਜਾ, ਉਹ ਗਿਆ, ਨਵੇਂ ਦਾ ਜਨਮ ਹੋ ਗਿਆ। ਸਾਧ ਸੰਗਤ ਮਿਲ ਮੂਆ ਜੀਜੇ, ਸਾਧ ਸੰਗਤ ਚ ਪਹਿਲਾਂ ਮਰ ਗਿਆ, ਨਵਾਂ ਜਨਮ ਗੱਜ ਕੇ। ਆਖੋ ਸਤਨਾਮ। ਇਹ ਰੂਪੇ ਦੇ ਪਿੰਡ ਜੀ 2-2.5 ਹਜ਼ਾਰ ਸੂਰਮਾ ਨਾਲ, ਤੇ ਸੰਗਤਾਂ ਆਉਂਦੀਆਂ ਸੀ ਸਵੇਰੇ ਸ਼ਾਮ, ਦੀਵਾਨ ਸਜਦੇ ਸੀ। ਬਾਬਾ ਜੀ ਨੇ ਕਥਾ ਕੀਰਤਨ ਹਰ ਜਗ੍ਹਾ ਨਾਲ ਰੱਖਿਆ ਗੁਰੂ ਸਾਹਿਬਾਂ ਨੇ। ਇਹ ਗੁਰੂ ਘਰ ਦਾ ਇੱਕ ਖਜ਼ਾਨਾ, ਹੀਰੇ ਲਾਲ ਨੇ। ਔਰ ਤੁਹਾਨੂੰ ਮਾਣ ਹੋਣਾ ਚਾਹੀਦਾ ਸਿੱਖ ਕੌਮ, ਮਾਣ। ਹੁਣ ਦਾਸ ਕਿਤੇ ਦਿੱਲੀ ਜਾਂਦੇ ਨਾ, ਅਤੇ ਭਾਵੇਂ ਦੁਪਹਿਰ ਦੀ ਗੱਡੀ ਉਤਰੀਏ, 12 ਉਤਰੀਏ, 11 ਉਤਰੀਏ, 10 ਉਤਰੀਏ, 1 ਉਤਰੀਏ, ਦੁਪਹਿਰ ਦੇ 2 ਉਤਰੀਏ, ਜੇ ਦਿਲ ਕੀਤਾ ਰਕਾਬਗੰਜ ਚੱਲ ਜਾਈਏ, ਦਿਲ ਕੀਤਾ ਬੰਗਲਾ ਸਾਹਿਬ ਚੱਲ ਜਾਈਏ, ਦਿਲ ਕੀਤਾ ਸ਼ਹੀਦ ਖਾਨ ਸਾਹਿਬ ਚੱਲ ਜਾਈਏ, ਦਿਲ ਕੀਤਾ ਨਾਨਕ ਪਿਆਓ, ਜਿੱਥੇ ਵੀ ਜਾਈਏ, ਅਤੇ ਇੱਕ ਮਾਣ ਹੈ, ਅੱਗੇ ਕੀਰਤਨ ਦੀ ਖੁਰਾਕ ਮਿਲਦੀ ਹੁੰਦੀ। ਆਖੋ ਸਤਨਾਮ। ਅਤੇ ਜਦੋਂ ਬੈਠੀ ਦਾ ਨਾ, ਤਾਂ ਫਿਰ ਮਾਣ ਆ ਜਾਂਦਾ, ਉਹ ਬਾਬਾ ਸਿੱਖੀ ਸਿੱਖੀ ਹੈ, ਖੱਜ ਕੇ ਆਖੋ ਸਤਨਾਮ। ਖੁਰਾਕ ਮਿਲਦੀ ਹੈ, ਅਤੇ ਕੋਈ ਹੋਵੇ ਸਹੀ ਭੁੱਖਾ, ਉਹਨੂੰ ਪਤਾ ਇਹਦਾ ਕੀ ਮੁੱਲ ਹੈ। ਮਾਣ ਕਰੋ, ਕਿਤੇ ਉਹ ਵੀ ਧਰਮ ਨੇ, ਸਤਿਕਾਰਯੋਗ ਨੇ, ਪਰ ਕਿਤੇ ਹਫ਼ਤੇ ਬਾਅਦ ਹੀ 10 ਮਿੰਟ ਉਹ ਜਾਂਦੇ ਨੇ। ਆਖੋ ਸਤਨਾਮ। ਓਏ ਖਾਲਸਾ ਜੀ, ਤੁਹਾਡੇ ਵੀ ਨੇ, ਜਿੱਥੇ ਸਵੇਰੇ ਸ਼ਾਮ ਹਰ ਗੁਰਦੁਆਰੇ 'ਚ ਇਹ ਖਜ਼ਾਨਾ ਵੰਡਿਆ ਜਾਂਦਾ, ਅਤੇ ਕਿਤੇ ਕਿਤੇ ਸਾਰਾ ਦਿਨ ਹੀ ਖਜ਼ਾਨਾ ਵੰਡਿਆ। ਆਖੋ ਸਤਨਾਮ। ਐਵੇਂ ਬਹੁਤਾ ਦਿਲ ਨਾ ਢਾਇਆ ਕਰੋ, ਫਲਾਣਾ ਅੱਗੇ ਨਿਕਲ ਗਿਆ, ਫਲਾਣਾ ਅੱਗੇ ਨਿਕਲ ਗਿਆ। ਕਿਸੇ ਨੇ ਮੈਨੂੰ ਕਹਿਤਾ, ਕਹਿੰਦੇ ਭਾਜੀ ਇੱਕ ਗੱਲ ਦੱਸੋ, ਸਿੱਖਾਂ ਦੀ ਗਿਣਤੀ ਕਿਉਂ ਘੱਟ ਹੈ? ਆਖੋ ਸਤਨਾਮ। ਮੈਂ ਕਿਹਾ ਹੀਰਿਆਂ ਦੀ ਗਿਣਤੀ ਘੱਟ ਹੀ ਹੁੰਦੀ ਸੀ। ਆਖੋ ਸਤਨਾਮ। ਕੋਡੀਆਂ ਦੇ ਢੇਰ ਲੱਗੇ ਹੁੰਦੇ। ਉਹ ਤੁਹਾਡੇ ਪਿਤਾ ਨੇ ਤੁਹਾਨੂੰ ਬਾਣੇ ਦੀ ਮਰਿਆਦਾ ਦਿੱਤੀ, ਤੁਸੀਂ ਉਹਦੇ ਪੁੱਤਰ ਧੀਆਂ। ਦਾਸ 4 ਵਾਰੀ ਅਮਰੀਕਾ ਗਿਆ, ਪਹਿਲੀ ਵਾਰੀ ਗੱਲ ਕੁਝ ਹੋਰ ਸੀ, ਅਤੇ ਇੱਕ ਤਾਂ 4th ਵਾਰੀ ਜਦੋਂ ਗਿਆ, ਮੈਂ ਕਹਿਣ ਵਾਲੀ ਗੱਲ ਵੀ ਨਹੀਂ। ਇਹੋ ਜਿਹੀਆਂ ਵੀ ਸਰੀਰ ਵੇਖੇ ਨੇ ਧਰਮਾਂ ਦੇ, 80% ਸਰੀਰ ਤੋਂ ਕੱਪੜਾ ਉੱਡ ਗਿਆ, ਇੰਨਾ ਨੰਗੇ ਜੇ। ਖਾਲਸਾ ਜੀ, ਤੁਹਾਨੂੰ ਮਾਣ ਹੋਣਾ ਚਾਹੀਦਾ, ਤੁਹਾਡੇ ਪਿਓ ਨੇ ਤੁਹਾਨੂੰ ਬਾਣਾ ਵੀ ਦਿੱਤਾ। ਆਖੋ ਸਤਨਾਮ। ਜਿਸ ਬਾਣੇ ਦੇ ਵਿੱਚੋਂ ਵਾਸ਼ਨਾਵਾਂ ਨਾ ਆਣ ਕੇ, ਉਹ ਬਾਣਾ ਦਿੱਤਾ। ਹੋ ਸਕਦਾ ਤੁਹਾਡੇ ਇੱਥੇ ਬਾਲੇ 'ਚ ਕੋਈ ਰਾਤੀ ਰੋਟੀ ਖਾ ਕੇ ਆਪਣੀ ਕਲੋਨੀ 'ਚ ਨੰਗੇ ਸਿਰ ਸੈਰ ਕਰਦਾ ਹੋਵੇ, ਪਰ ਸਤਿਗੁਰੂ ਨੇ ਇਹ ਵੀ ਦਿੱਤਾ, ਨੰਗੇ ਸਿਰ ਵੀ ਬਾਹਰ ਨਹੀਂ ਨਿਕਲਣਾ। ਆਖੋ ਸਤਨਾਮ। ਵੀ ਪਾਣਾ ਵੀ ਦਿੱਤਾ, ਤੁਸੀਂ ਉਹਦੇ ਪੁੱਤਰਾਂ ਧੀਓ, ਜਿਹਨੇ ਐਵੇਂ ਨਹੀਂ ਸੁੱਟਤਾ ਆਪਣੇ ਹੀਰਿਆਂ ਨੂੰ। ਖਾਣ ਦਾ ਵੀ ਪਹਿਰਾ ਦਿੱਤਾ, ਪਹਿਨਣ ਦਾ ਵੀ ਪਹਿਰਾ ਦਿੱਤਾ, ਉੱਠਣ ਦਾ ਵੀ ਪਹਿਰਾ ਦਿੱਤਾ, ਤੁਸੀਂ ਉਹਦੇ ਪੁੱਤਰਾਂ ਧੀਆ। ਇਹ ਗੁਰੂ ਦੀ ਜੂਰੀ 'ਚ ਬੋਲਦੇ ਹਾਂ। ਅਸੀਂ ਵਾਪਸ ਆ ਰਹੇ ਅਮਰੀਕਾ 'ਚ ਜਹਾਜ਼ 'ਚੋਂ, ਅਤੇ 350 ਸਵਾਰੀ ਸੀ। ਖਾਲਸਾ ਜੀ, 5 ਗਸੀ ਸਾਂ, ਅਤੇ 3 ਅੰਗਰੇਜ਼ ਸਿੰਘ ਸਿੰਘਣੀਆਂ ਸੀਟ 'ਤੇ ਬੈਠੀਆਂ ਸੀ, ਅਤੇ ਕੁਦਰਤੀ ਦਾਸ ਜੰਗਲ ਪਾਣੀ ਕਰਨ ਲਈ ਗਿਆ, ਫਲਾਸ਼ ਵਾਲੇ ਬੰਨੇ ਜਹਾਜ਼ 'ਚ, ਅਤੇ ਮੈਂ ਕਿਹਾ ਵੇਖਾਂ ਸਹੀ, ਜਿਹੜਾ ਨਿਗਾਹ ਮਾਰਾਂ। ਅੰਮ੍ਰਿਤ ਵੇਲੇ ਦਾ ਟਾਈਮ ਸੀ, 4:30 ਦਾ, ਤੇ ਕਿਸੇ ਦੇ ਹੱਥ 'ਚ ਤੇ ਨਾਵਲ ਪੜਿਆ ਫੜਿਆ ਸੀ, ਉਹ ਪੜ੍ਹਦਾ ਪਿਆ ਸੀ, ਕੋਈ ਕੁਝ ਹੋਰ ਪੜ੍ਹ ਰਿਹਾ ਸੀ, ਕੋਈ ਕੁਝ ਹੋਰ ਗੰਦੀਆਂ ਕਿਤਾਬਾਂ ਪੜ੍ਹ ਰਿਹਾ ਸੀ, ਤੇ ਕਾਫੀ ਸਾਰੇ ਸੁੱਤੇ ਸੀ। ਤੇ ਮੈਂ ਕਿਹਾ ਆਹ ਜਿਹੜੇ ਤਿੰਨ ਅੰਗਰੇਜ਼ ਸਿੰਘ ਸਿੰਘਣੀਆਂ ਸਜੇ, ਜਦੋਂ ਮੈਂ ਉਹਨਾਂ ਦੇ ਕੋਲੋਂ ਲੰਘਿਆ ਖਾਲਸਾ ਜੀ, ਇਹ ਗੁਰੂ ਦੀ ਝੂਰੀ 'ਚ ਬੈਠਾ ਜੇ, ਤਿੰਨਾਂ ਦੇ ਹੱਥ ਵਿੱਚ ਅੰਗਰੇਜ਼ੀ ਦੇ ਗੁਟਕੇ ਸੀ ਤੇ ਜਾਪ ਸਾਹਿਬ ਦਾ ਪਾਠ ਕਰ ਰਹੇ ਜੀ, ਆਖੋ ਸਤਨਾਮ। ਮੇਰੇ ਮਨ 'ਚ ਆਇਆ, ਮੈਂ ਕਿਹਾ ਅੰਗਰੇਜ਼ ਸਿੰਘ ਸਿੰਘਣੀਆਂ ਸਜੇ ਨੇ, ਹੋ ਸਕਦਾ ਅੱਜ ਤੋਂ 3 ਸਾਲ ਪਹਿਲੇ 2 ਸਾਲ ਪਹਿਲੇ ਇਹਨਾਂ ਨੂੰ ਵੀ ਅੰਮ੍ਰਿਤ ਵੇਲੇ ਦਾ ਉੱਠਣ ਦਾ ਕੁਝ ਪਤਾ ਨਾ ਹੁੰਦਾ, ਕੀ ਪੜ੍ਹਨਾ, ਕੀ ਕਰਨਾ, ਕਿਵੇਂ, ਕਿਸ ਤਰ੍ਹਾਂ। ਮੈਂ ਕਿਹਾ ਅੱਜ ਉਸ ਪਿਓ ਦੇ ਸੇਵਕ ਦੇ ਵਿੱਚ ਆ ਗਏ ਨੇ ਤੇ ਪਤਾ ਹੈ ਅੰਮ੍ਰਿਤ ਵੇਲਾ ਜਹਾਜ਼ ਵਿੱਚ ਵੀ ਸਿੱਖ ਨੇ ਆਪਣਾ ਨਿਤਨੇਮ ਕਰਨਾ। ਆਖੋ ਸਤਨਾਮ। ਹੁਣ ਦੱਸੋ ਹੀਰਿਆਂ ਦੀ ਗਿਣਤੀ ਘੱਟ ਹੁੰਦੀ ਕਿ ਨਹੀਂ? ਤੁਹਾਡੇ ਪਿਤਾ ਨੇ ਤੁਹਾਨੂੰ ਉੱਠਣ ਦੀ ਵੀ ਮਰਿਆਦਾ ਦਿੱਤੀ ਹੈ, ਖਾਣ ਦੀ ਵੀ ਮਰਿਆਦਾ ਦਿੱਤੀ, ਆਹ ਖਾਣਾ ਆਹ ਨਹੀਂ ਖਾਣਾ। ਵੈਸੇ ਕਈ ਦੇ ਹੈਰਾਨ ਹੋ ਜਾਣਗੇ ਪਰ ਗੱਲ ਸੱਚੀ ਹੈ। ਆ ਬਾਹਰਲੇ ਮੁਲਕ 'ਚ ਜਾਂਦੇ ਪਏ ਸਾਂ ਇੱਕ ਪ੍ਰੋਗਰਾਮ ਤੋਂ ਦੂਜੇ ਪ੍ਰੋਗਰਾਮ 'ਤੇ, ਅਤੇ ਉਹ ਜਿਹੜੀ ਲੰਬੀ ਕਾਰ ਹੁੰਦੀ ਨਾ ਕਲਿੰਟਨ ਜਿਹੇ 'ਚ ਬਹਿ ਕੇ ਇੱਥੇ ਆਇਆ ਸੀ ਨਾ, ਉਹ ਸੰਗਤ ਪਿਆਰ ਨਾਲ ਉਹ ਲੈ ਆਈ ਵੀ ਤੁਹਾਡਾ ਟੱਬਰ ਵੱਡਾ, ਕਹਿੰਦੇ ਸਾਰੇ ਇੱਕੋ 'ਚ ਵੜ ਜਾਓਗੇ ਅਤੇ ਕੋਈ ਗੱਲ ਆਪਸ 'ਚ ਕਰਨੀ, ਚਲੋ ਠੀਕ ਹੈ ਜੀ। ਉਹਦੇ 'ਚ ਬਹਿ ਗਏ, ਸੰਗਤ ਮਾਣ ਦਿੰਦੀ, ਉਹਦੇ ਜਾਣ ਡੇ ਅਤੇ ਉਹ ਸੜਕ ਦੇ ਖੱਬੇ ਬੰਨੇ ਨਾ ਜਿਹੜੇ ਆਪਣੇ ਘਰਾਂ 'ਚ ਹੁੰਦੇ ਨਾ ਲਾਲ ਕੀੜੇ, ਉਹਦਾ ਨਾ ਫੋਟੋ ਵਗੀ ਹੋਈ ਬੋਰਡ 'ਤੇ, ਇੱਕ ਹੋਰ ਬੋਰਡ ਉਹ 'ਤੇ ਵੀ ਲਾਲ ਕੀੜੇ ਦੀ ਫੋਟੋ, ਇੱਕ ਹੋਰ ਬੋਰਡ ਉਹ 'ਤੇ ਵੀ। ਅਤੇ ਮੈਂ ਜਿਹੜੇ ਉੱਥੋਂ ਦੇ ਰਹਿਣ ਵਾਲੇ, ਮੈਂ ਕਿਹਾ ਇਹ ਕੋਈ ਇੱਥੇ ਖਾਸ ਤੁਹਾਡੀ ਗੌਰਮੈਂਟ ਵੱਲੋਂ ਦਵਾਈ ਦਿੱਤੀ ਜਾਂਦੀ ਹੈ ਵੀ ਲਾਲ ਕੀੜਿਆਂ ਦੀ ਫੋਟੋ ਲੱਗੀ ਵੀ ਉਹਨਾਂ ਨੂੰ ਮਾਰਨ ਦੀ ਦਵਾਈ ਦਿੱਤੀ ਜਾਂਦੀ? ਉਹ ਹੱਸ ਪਏ, ਕਹਿੰਦੇ ਨਹੀਂ ਭਾਈ ਸਾਹਿਬ, ਮੇਰੇ ਬੋਰਡ ਨਾ ਵੇਖੋ, ਸਟੀਲ ਦੀਆਂ ਟਰੇਆਂ ਵੇਖੋ, ਵਾਹ ਵਾਹ ਢੇਰ। ਮੈਂ ਕਾਰ ਹੌਲੀ ਕਰਾਈ, ਵੇਖੀ 3-4 ਢੇਰ। ਮੈਂ ਕਿਹਾ ਇਹ ਕੀ ਮਤਲਬ? ਕਹਿੰਦੇ ਇੱਥੇ ਕਈ ਲੋਕ ਖਾਣ ਦੀ ਮਰਿਆਦਾ ਨੂੰ ਇੰਨਾ ਟੱਪ ਗਏ ਨੇ ਕਿ ਉਹਨਾਂ ਨੂੰ ਇਹ ਲਾਲ ਕੀੜੇ ਚੰਗੀ ਤਰ੍ਹਾਂ ਬਣਾ ਕੇ ਖਾਣ ਦਾ ਸ਼ੌਂਕ ਹੈ। ਆਖੋ ਸਤਨਾਮ। ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਉਹ ਕਿਤੇ ਪਿਓ ਮਰਿਆਦਾ ਨਾ ਦੇਵੇ ਅਤੇ ਸਾਧ ਸੰਗਤ ਬੰਦਾ ਇੱਥੋਂ ਤੱਕ ਟੱਪ ਜਾਂਦਾ ਜੇ ਕਿ ਇਹੋ ਜਿਹੀਆਂ ਚੀਜ਼ਾਂ ਵੀ ਖਾਣੀਆਂ ਸ਼ੁਰੂ ਕਰ ਦਿੰਦੇ। ਆਖੋ ਸਤਨਾਮ। ਮੈਂ ਹੈਰਾਨ ਰਹਿ, ਮੈਂ ਕਿਹਾ ਤਾਂ ਦਵਾਈ ਦੇਣ ਡੇ ਉਹਨਾਂ ਨੂੰ ਮਾਰਨ ਦੀ? ਕਹਿੰਦੇ ਤਾਂ ਲਾਈਨ ਲੱਗੀ ਪਈ ਜੇ, ਟਰੇਆਂ ਵਿੱਚ ਬਣਾ ਕੇ ਦਿੰਦੇ ਨੇ ਜੀ ਹਰ ਨੂੰ, ਯਾਰ ਤੁਹਾਡੀ ਟਰੇ ਤਿਆਰ ਹੋ ਗਈ ਜੀ, ਲੈ ਜਾਓ ਪੈਕ ਹੋ ਗਈ, ਆ ਤੁਹਾਡੀ ਟਰੇ ਤਿਆਰ ਹੋ ਗਈ, ਪੈਕ ਹੋ ਗਈ, ਵੇਖ ਲਓ। ਹੁਣ ਦੱਸੋ ਤੁਸੀਂ ਜਿਹਦੇ ਪੁੱਤਰ ਹੋ, ਕੀ ਤੁਹਾਨੂੰ ਮਾਣ ਨਹੀਂ? ਸਿੱਖੀ 'ਤੇ ਮਾਣ ਕਰੋ। ਐਵੇਂ ਨਹੀਂ ਸਤਿਗੁਰੂ ਨੇ ਕਹਿਤਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਇਹ ਗੁਰੂ ਘਰ ਜਿੱਥੇ ਕਥਾ ਕੀਰਤਨ ਸਵੇਰੇ ਸ਼ਾਮ ਹਰ ਗੁਰਦੁਆਰੇ ਵਿੱਚ ਭਜਨ ਬੰਦਗੀ ਉਹ ਨਾਲ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਭਾਈ ਰੂਪੇ ਦੇ ਪਿੰਡ ਸਾਧ ਸੰਗਤ ਗੁਰਬਾਣੀ ਦੀ ਬਖਸ਼ਿਸ਼, ਅਤੇ ਇੱਕ ਭਾਈ ਯੋਧ ਸ਼ਾਹ ਅਤੇ ਉਹਦੀ ਘਰਵਾਲੀ, ਉਹਨਾਂ ਨੇ ਵੀ ਸਵੇਰੇ ਸ਼ਾਮ ਦੀਵਾਨ ਲੱਗਣੇ 'ਤੇ ਆਉਣਾ, ਅਤੇ ਭਾਈ ਯੋਧ ਸ਼ਾਹ ਦੀ ਘਰਵਾਲੀ ਦੇ ਨਾਲ ਰੋਜ਼ ਅੰਦਰ ਉਬਾਲਾ ਆਉਣਾ ਕਿ 6ਵੇਂ ਪਾਤਸ਼ਾਹ ਇਕੱਲੇ ਆਉਣ ਅਤੇ ਬੇਨਤੀ ਕਰਾਂ, ਇਕੱਲੇ ਹੋਣ ਗੁਰੂ ਹਰਗੋਬਿੰਦ ਸਾਹਿਬ ਅਤੇ ਬੇਨਤੀ ਕਰਾਂ ਇਕੱਲੇ ਹੋਣ। ਅਤੇ ਇਹਦਾ ਜਿਹੜਾ ਘਰ ਵਾਲਾ ਸੀ ਨਾ ਯੋਧ ਸ਼ਾਹ, ਯੋਧਿਆਂ ਨਾਲ ਇੱਕ ਦਿਨ, 7ਵਾਂ 8ਵਾਂ ਦਿਨ ਸੀ ਇਤਿਹਾਸ 'ਚ ਲਿਖਿਆ, ਯੋਧਿਆਂ ਨਾਲ ਗੱਲਾਂ ਮਾਰ ਰਿਹਾ ਸੀ ਅਤੇ ਇਹਨੇ ਵੇਖਿਆ ਅੱਜ ਸਤਿਗੁਰੂ ਇਕੱਲੇ ਬੈਠੇ ਨੇ, ਮੇਰਾ ਘਰ ਵਾਲਾ ਯੋਧਿਆਂ ਨਾਲ ਗੱਲਾਂ ਮਾਰ ਰਿਹਾ, ਇਹ ਚਲੀ ਗਈ 6ਵੇਂ ਪਾਤਸ਼ਾਹ ਦੇ ਕੋਲ। ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਅੱਜ ਮੇਰੀ ਗਰੀਬਣੀ ਦੀ ਇੱਕ ਜੋਦੜੀ, ਅੱਜ ਇਹਦੇ ਦਰ 'ਤੇ ਬੈਠੇ ਹੋ, ਗੱਜ ਗਿਆ ਕੋ ਸਤਨਾਮ। ਦਿਆਲੂ ਦਾਤਾ, ਬਹੁਤ ਦਿਆਲੂ, ਬਹੁਤ ਦਿਆਲੂ। ਦੱਸ ਬੀਬਾ ਕੀ ਗੱਲ? ਉਹ ਯੋਧ ਸ਼ਾਹ ਦੀ ਘਰਵਾਲੀ ਕਹਿੰਦੀ, ਸਤਿਗੁਰੂ ਮੈਂ ਸਿੱਖਾਂ ਦੀ ਧੀ ਹਾਂ ਪਰ ਜਿਨ੍ਹਾਂ ਦੇ ਘਰ ਵਿਆਹੀ ਗਏ ਹਾਂ ਉੱਥੇ ਸਿੱਖੀ ਨਹੀਂ, ਆ ਮੇਰੀ ਝੋਲੀ 'ਚ ਪਾ ਦੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਵਿੱਚ ਸਿੱਖੀ ਆ ਜਾਵੇ। ਗੱਜ ਕੇ ਹੱਕੋ ਸਤਨਾਮ। ਉਹ ਤੁਹਾਨੂੰ ਜ਼ੋਰ ਲਾਉਣਾ ਪਵੇ ਅੰਮ੍ਰਿਤ ਛਕ ਲਓ, ਅੱਜ ਕੋਈ ਐਸਾ ਨਾ ਰਹਿ ਜਾਇਓ, ਕਿਉਂਕਿ ਮਹਾਂਪੁਰਸ਼ਾਂ ਦਾ ਬਚਨ, ਜੇ ਅਸੀਂ ਮਨੁੱਖ ਹਾਂ ਜਦੋਂ ਅੰਮ੍ਰਿਤ ਛਕਾਂਗੇ ਉਦੋਂ ਸਿੱਖ ਬਣਾਂਗੇ। ਹੱਕੋ ਸਤਨਾਮ। ਨਹੀਂ ਤਾਂ ਜੇ ਮਨੁੱਖ ਹਾਂ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਿੱਖ ਰਹਿਣੀ ਅਤੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੇ, ਪਹਿਲੀ ਰਹਿਤ ਸ਼ੁਰੂਆਤ ਇਹਦੇ ਤੋਂ ਹੈ। ਜਦੋਂ ਉਹਨੇ ਹੱਥ ਟੰਡ ਕੇ ਕਿਹਾ ਸਿੱਖੀ ਦੀ ਤਾਤ, ਦੇਖੋ ਛੇਵੇਂ ਪਾਤਸ਼ਾਹ ਦਾ ਜਵਾਬ। ਕਹਿਣ ਲੱਗੇ, ਬੀਬਾ ਜਦੋਂ ਤੇਰੇ ਪੇਟ ਵਿੱਚ ਸਮਾਂ ਬਣੇਗਾ ਬੱਚੇ ਦੇ ਜਨਮ ਦਾ, ਇੱਕ ਕੰਮ ਕਰੀ, ਜਪਜੀ ਸਾਹਿਬ ਦੀ ਬਾਣੀ ਦਾ ਲੜ ਨਾ ਛੱਡੀ, ਤੇਰੇ ਨਾਲ ਬਚਨ ਕਰਦੇ ਹਾਂ, ਉਸ ਬਾਣੀ ਪੜਨ ਦੇ ਬਦਲੇ ਇਹੋ ਜਿਹੀ ਔਲਾਦ ਤੇਰੇ ਘਰ ਆਏਗੀ ਕਿ ਤੇਰੇ ਘਰ ਸਿੱਖੀ ਦੇ ਬੂਟੇ ਲੱਗ ਜਾਣਗੇ ਅਤੇ ਦਸਵੇਂ ਜਾਮੇ ਵਿੱਚ ਤੇਰੇ ਪੋਤਰਿਆਂ ਕੋਲੋਂ ਅਸੀਂ ਸਿੱਖੀ ਦੀ ਸੇਵਾ ਲਵਾਂਗੇ। ਗੱਜ ਕੇ ਆਖੋ ਸਤਨਾਮ। ਆ ਬਾਣੀ, ਇਹ ਬਾਣੀ ਦੇ ਸਦਕੇ ਰੱਬ ਕੋਲੋਂ ਔਲਾਦ ਵੀ ਨੇਕ ਲੈ ਸਕਦੇ। ਗੱਜ ਕੇ ਆਖੋ ਸਤਨਾਮ। ਵਿੱਚ ਬਾਣੀ ਅੰਮ੍ਰਿਤ, ਇਸ ਗੁਰਬਾਣੀ ਦਾ ਲੜਨਾ ਛੱਡਿਓ। ਔਰ ਮੈਂ ਸੰਗਤ ਦੇ ਗਿਆਤ ਲਈ ਬੇਨਤੀ ਕਰਦਾ ਕਿ ਇਸ ਬੀਬੀ ਨੇ ਪੱਲੇ ਨਾਲ ਬੰਨ ਲਿਆ ਘੁੱਟ ਕੇ, ਜਪਜੀ ਸਾਹਿਬ ਦੀ ਬਾਣੀ ਦਾ ਲੜ ਫੜ ਲਿਆ। ਹੁਣ ਇਹ ਉਹ ਜਾਣੇ ਕਿੰਨਾ ਨੇਮ ਬਣਾਇਆ ਉਹ ਬੀਬੀ ਨੇ। ਉਸ ਬੀਬੀ ਦੀ ਔਲਾਦ ਵਿੱਚੋਂ ਕਾਂਗੜ ਜ਼ਿਲ੍ਹੇ ਵਿੱਚ ਦਸਵੇਂ ਪਾਤਸ਼ਾਹ ਨੇ ਸੇਵਾ ਲਈ ਇਹਦੇ ਪੋਤਰਿਆਂ ਕੋਲੋਂ, ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਆਖੋ ਸਤਨਾਮ। ਸਦਾ ਲਈ ਫਿਰ ਆਖਿਆ ਤੇਰੇ ਘਰ ਸਿੱਖੀ ਦੇ ਬੂਟੇ, ਇੱਕ ਜਪਜੀ ਸਾਹਿਬ ਦੀ ਬਾਣੀ। ਸਾਰੇ ਗੱਜ ਕੇ ਆਖੋ ਵਿੱਚ ਬਾਣੀ, ਇਹਦਾ ਲੜਨਾ ਛੱਡਿਓ। ਇਹ ਗੁਰਬਾਣੀ ਨਾਲ ਲੋਕ ਦੀਆਂ ਦਾਤਾਂ ਲੈ ਲਓ, ਪਰਲੋਕ ਦੀਆਂ ਦਾਤਾਂ ਲੈ ਲਓ, ਉਹਦੇ ਦਰਸ਼ਨ ਕਰ ਲਓ, ਭਾਵੇਂ ਦੁਨੀਆਂ ਦੀ ਕੋਈ ਥੋੜ੍ਹੇ ਤੇ ਉਹਦੀ ਝੋਲੀ ਭਰ ਲਓ। ਔਰ ਤੁਹਾਡੇ 'ਚੋਂ ਕੋਈ ਕਿਤੇ ਹੈਰਾਨ ਹੋ ਜੇ, ਮੈਂ ਕਹਿੰਦਾ ਕਿਤੇ ਵਿਸ਼ਵਾਸ ਕਰੋ ਗੁਰੂ ਗ੍ਰੰਥ ਸਾਹਿਬ 'ਤੇ, ਗੁਰਬਾਣੀ 'ਤੇ। ਇਹ ਗੁਰਬਾਣੀ ਇਹੋ ਜਿਹੀ ਦਾਤ ਜੇ ਇਹ ਦੂਜੇ ਦਾ ਮਨ ਵੀ ਬਦਲਾ ਦਿੰਦੀ ਜੀ। ਆਖੋ ਸਤਨਾਮ। ਇਹ ਉਹ ਦਾਤ ਜੇ ਮਸਲਾ ਵਿਉਂਤ ਦਾ ਹੋਵੇ ਤਾਂ ਸਹੀ ਹੋਵੇ, ਇਹ ਉਹ ਦਾਤ ਹੈ। ਉਹ ਕਦੀ ਟਰਾਈ ਕਰ ਲਿਓ ਕਦੀ। ਅੰਮ੍ਰਿਤਸਰ 'ਚ ਇੱਕ ਕੇਸ ਹੋਇਆ, ਕਿਸੇ ਦੀ ਨਾ ਮਾਤਾ ਜੀ ਚੜ੍ਹਾਈ ਕਰ ਗਏ ਅਤੇ ਦਾਸ ਕੋਲੋਂ ਜਾਇਆ ਨਾ ਗਿਆ, ਹੈ ਸੀ ਨੇੜੇ ਵਾਲਾ ਅਤੇ ਅੰਦਰ ਬਾਰ ਪ੍ਰੋਗਰਾਮ ਸੀ। ਅਤੇ ਸੱਤ ਕੁ ਦਿਨ ਬਾਅਦ ਨਾ ਦਾਸ ਆਪ ਕਾਰ ਡਰਾਈਵ ਕਰ ਰਿਹਾ ਸੀ ਅਤੇ ਉਹ ਵੀ ਕਾਰ ਡਰਾਈਵ ਕਰ ਰਿਹਾ ਸੀ ਅਤੇ ਮੇਰੀ ਅੱਖ ਉਹਦੇ 'ਤੇ ਪੈ ਗਈ। ਮੈਂ ਕਾਰ ਬੰਦ ਕੀਤੀ, ਬਾਰੀ ਖੋਲ੍ਹੀ ਵੀ ਇਹਨੂੰ ਮਾਤਾ ਜੀ ਚੜ੍ਹਾਈ ਕਰਕੇ ਅਫਸੋਸ ਕਰਕੇ ਆਵਾਂ। ਅਤੇ ਮੈਂ ਕੋਲ ਗਿਆ ਵੀ, ਮੈਂ ਕਿਹਾ ਜੀ ਮਾਤਾ ਜੀ ਬਾਰੇ ਪਤਾ ਲੱਗਾ, ਧਿਆਨ ਦੇਣਾ। ਉਹ ਮੈਨੂੰ ਟੁੱਟ ਕੇ ਪੈ ਗਿਆ, ਉਹ ਵੇਖਿਆ ਤੁਹਾਨੂੰ ਵੱਡੇ ਕੀਰਤਨੀ ਬਣ ਗਏ ਹੋ, ਹੰਕਾਰੀ ਹੋ ਗਏ ਹੋ, ਮੇਰੇ ਮਾਤਾ ਜੀ ਚੜ੍ਹਾਈ ਕਰ ਗਏ, ਨਾ ਤੁਸੀਂ ਚੌਥੇ 'ਤੇ ਆਏ, ਨਾ ਕਿਰਿਆ 'ਤੇ, ਤੁਹਾਨੂੰ ਵੇਖਿਆ। ਉਹ ਜਿਉਂ ਬੋਲਿਆ ਸਾਧ ਸੰਗਤ, ਮੈਂ ਤਾਂ ਅੱਗੋਂ ਬੋਲਣ ਜੋਗਾ ਹੀ ਨਹੀਂ। ਆਖੋ ਸਤਨਾਮ। ਜਿਉਂ ਸ਼ੁਰੂ ਹੋਇਆ, ਮੈਂ ਕਿਹਾ ਜੀ ਮੈਂ ਤੇਰਾ ਅੰਦਰ ਬਾਹਰ ਸੀ ਅਤੇ ਆ ਨਹੀਂ ਸਕੇ, ਅਤੇ ਬੜਾ ਗਰਮ, ਜਦੋਂ ਮੈਂ ਵੇਖਿਆ ਬਹੁਤ ਗਰਮ। ਜਦੋਂ ਦਾਸ ਕਾਰ 'ਚ ਬੈਠਾ ਨਾ ਆ ਕੇ ਵਾਪਸ, ਮਨ ਬੜਾ ਖਰਾਬ। ਕਿਸ ਕਰਕੇ? ਮੈਂ ਕਿਹਾ ਮਹਾਰਾਜ ਜਾਇਆ ਨਹੀਂ ਗਿਆ ਅਤੇ ਉਹਦਾ ਹਿਰਦਾ ਇੱਕ ਬੰਦੇ ਦਾ ਨਾ ਦੁਖੀ ਹੋਇਆ, ਅਤੇ ਬੜਾ ਉਹਦੇ ਜਿਸ ਤਰ੍ਹਾਂ ਬੋਲਿਆ ਨਾ ਮਨ ਪਰੇਸ਼ਾਨ। ਜਦੋਂ ਇੰਨੀ ਗੱਲ ਸੋਚੀ ਨਾ, ਨਾਲ ਹੀ ਖਿਆਲ ਆਇਆ ਉਹ ਸਟੇਜ 'ਤੇ ਬਹਿ ਕੇ ਤੂੰ ਕਥਾ ਕਰਦਾ, ਲੋਕਾਂ ਨੂੰ ਦੱਸਦਾ ਗੁਰਬਾਣੀ ਦੀ ਤਾਕਤ, ਅਤੇ ਹੁਣ ਫਾਰਮੂਲਾ ਵਰਤ ਆਪਣੇ 'ਤੇ। ਆਖੋ ਸਤਨਾਮ। ਇਹ ਮੈਂ ਗੱਲ ਕੋਈ ਕਿਉਂ ਸੁਣਾ ਰਿਹਾ ਤੁਹਾਨੂੰ, ਇਸ ਲਈ ਇਹਨੂੰ ਕਦੀ ਵਰਤ ਕੇ ਵੇਖ ਲਿਓ। ਜਦੋਂ ਨਾਲ ਹੀ ਆਇਆ ਨਾ ਵੀ, ਮੈਂ ਕਿਹਾ ਹਾਂ ਗੱਲ ਆ ਗਈ। ਮੈਂ ਮਨ 'ਚ ਫੈਸਲਾ ਕੀਤਾ, ਮੈਂ ਕਿਹਾ ਸਤਿਗੁਰੂ ਹੁਣ ਜਿੱਥੇ ਜਾ ਰਿਹਾ ਨਾ, ਸਮਾਂ ਸੀ ਕੋਈ 12:30 ਦਾ, ਮੈਂ ਕਿਹਾ ਰੋਟੀ ਨਹੀਂ ਖਾਣੀ ਦੁਪਹਿਰ ਦੀ ਜਦ ਤੱਕ 5 ਪਾਠ ਜਪਜੀ ਸਾਹਿਬ ਇਹਦੇ ਨਾਂ ਦੇ ਨਹੀਂ ਕਰ ਲਏ ਕਿ ਸਤਿਗੁਰੂ ਕਿਰਪਾ ਕਰ ਇਹਦਾ ਮਨ ਬਦਲਾ ਦੇ। ਆਖੋ ਸਤਨਾਮ। ਇਹ ਬਾਕੀ ਨਿੱਘੀ ਜੀ ਗੱਲ ਜੇ ਉਹ ਭਾਵੇਂ ਉੱਠ ਕੇ ਜਵਾਨੀ ਕੋਈ ਪੁੱਛ ਲਏ, ਇੱਕ ਜੁਗਤੀਆਂ ਵੀ ਹੁੰਦੀਆਂ ਸੁਰਤੀ ਨਾਲ, ਦਸ ਹੀ ਕਰ ਹੀ ਲੈਂਦੇ ਹਾਂ ਸੁਰਤੀ ਨਾਲ ਨਾ, ਜਿੱਥੇ ਪਹੁੰਚੇ ਉਸ ਬੰਦੇ ਦੇ ਹਿਰਦੇ 'ਚ ਸੁਰਤੀ ਨਾਲ ਗੁਰੂ ਨਾਨਕ ਨੂੰ ਪਾਤਾ ਅਤੇ ਮੈਂ ਜਪਜੀ ਸਾਹਿਬ ਕੰਮ ਕਰਤੀ। ਮੈਂ ਕਿਹਾ ਬਾਬਾ ਜੀ ਤੁਸੀਂ ਹਿਰਦੇ 'ਤੇ ਬਹਿ ਜਾਓ, ਉਹਦੇ ਜਿਸ ਤਰ੍ਹਾਂ ਉਹ ਬੋਲਿਆ ਨਾ, ਉਹ ਬੜਾ ਮਨ ਪਰੇਸ਼ਾਨ ਹੈ ਵੀ ਮੇਰੀ ਡਿਊਟੀ ਭੁਗਤ ਜੇ, ਆਪਣੀ ਡਿਊਟੀ ਭੁਗਤ ਜੇ, ਹੁਣ ਤੁਹਾਡੀ ਡਿਊਟੀ ਰਹਿ ਜੇ ਉਹਦੇ ਅੰਦਰੋਂ ਮੈਲ ਕੱਢਣੀ। ਜਦੋਂ 5 ਪਾਠ ਜਪਜੀ ਸਾਹਿਬ ਹਾਜ਼ਰੀ ਸਾਧ ਸੰਗਤ ਲੱਗੀ ਨਾ, ਇਹ ਮੈਂ ਗੁਰੂ ਦੀ ਹਜ਼ੂਰੀ 'ਚ ਬੋਲ ਰਿਹਾ ਜੇ, ਤੀਸਰੇ ਦਿਨ ਉਹ ਬੰਦਾ ਮਿਲਿਆ, ਉਹ ਬੰਦਾ, ਅਤੇ ਮੈਂ ਤਾਂ ਕਿਹਾ ਭਵਕਿਆ ਹੁਣ। ਆਖੋ ਸਤਨਾਮ। ਉਸ ਤਰ੍ਹਾਂ ਹੀ ਜਦੋਂ ਮੈਂ ਫਤਿਹ ਬੁਲਾਈ ਤਾਂ ਕੋਲ ਆ ਗਿਆ, ਹੱਥ ਇੰਜ ਹੱਥ, ਮੈਂ ਕਿਹਾ ਹੋਰ ਸੁਣਾਓ ਕੀ ਹਾਲ ਹੈ। ਕਹਿੰਦਾ 10 ਕੁ ਮਿੰਟ ਦਾ ਸਮਾਂ ਲੈਣਾ, ਬੜੀ ਜ਼ਰੂਰੀ ਗੱਲ ਕਰਨੀ ਹੈ, ਦੱਸੋ ਕਿੱਥੇ ਮਿਲੋਗੇ? ਮੇਰੀਆਂ ਅੱਖਾਂ 'ਚ ਅਥਰੂ ਆ ਗਏ। ਮੈਂ ਕਿਹਾ ਬਾਬਾ ਇਹ ਗੱਲ ਨਹੀਂ ਕਰਨ ਵਾਲਾ ਅਤੇ ਹੁਣ ਸਮਾਂ ਮੰਗਣ ਡਿਆ ਕੋ ਸਤਨਾਮ। ਨਾਲ ਹੀ ਨਮਸਕਾਰ ਗਈ ਗੁਰਬਾਣੀ ਨੂੰ। ਮੈਂ ਕਿਹਾ ਤੇਰੀ ਗੁਰਬਾਣੀ ਨੇ ਮਨ ਬਦਲਾਇਆ, ਇਹ ਗੁਰਬਾਣੀ ਦੇ ਰਾਹੀਂ। ਥੋੜ੍ਹਾ ਹੋਰ ਅੱਗੇ ਜਾਵਾਂ, ਤੱਤ ਵੀ ਬਦਲਦੇ ਨੇ, ਤੱਤ ਵੀ। ਇਤਨਾ ਸਹੀ ਮਸਲਾ ਹੋਵੇ ਵਿਉਂਤ 'ਚ, ਕੋਈ ਗੱਲ ਬਣ ਜਾਂਦੀ ਕਈ ਵਾਰੀ ਰਿਸ਼ਤੇਦਾਰੀ 'ਚ ਹੋਰ, ਤੁਸੀਂ ਆਪਣੇ 'ਤੇ ਬੈਨ ਲਾ ਲਓ ਗੁਰਬਾਣੀ ਦਾ, ਫਿਰ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਉਹਦੇ ਅੰਦਰੋਂ ਮੈਲ ਕੱਢਣ ਦੀ। ਆਖੋ ਸਤਨਾਮ। ਹੁਣ ਵੀ ਜਿਹੜੀਆਂ ਬੀਬੀਆਂ ਕਿਤੇ ਇਕੱਲੀਆਂ ਆਈਆਂ ਹੋਣ ਨਾ, ਅਤੇ ਹੁਣ ਵੀ ਕਿਤੇ ਲੇਟ ਹੋ ਗਈਆਂ ਨਾ, ਲੇਟ ਅਤੇ ਹੋਵੇ ਨਾ ਡਰ ਕਿਤੇ ਕਿ ਤੇ ਘਰ ਗਏ ਹਾਂ, ਇਹ ਪ੍ਰੋਗਰਾਮ ਇਹਨਾਂ ਨੇ ਕਿਹਾ ਅਤੇ 11 ਵਜੇ ਦਾ ਸੀ ਭੋਗ ਦਾ, ਵਜਾ ਤੇ ਇਹਨਾਂ ਨੇ 12, ਅਤੇ ਮੈਂ ਦਾਅਵੇ ਨਾਲ ਕਹਿੰਦਾ ਜੇ ਚੁਪਈ ਸਾਹਿਬ ਪੜ੍ਹਦੇ ਜਾਇਓ ਉਹ ਮੇਰਾ ਬਾਬਾ ਘੜੀਆਂ ਵੀ ਪਿੱਛੇ ਕਰ ਦੇਗਾ। ਆਖੋ ਸਤਨਾਮ। ਚੁਪਈ ਸਾਹਿਬ ਪੜ੍ਹਦੇ ਜਾਇਓ, ਉਹੋ ਹੀ ਜਿਹਦਾ ਡਰ ਹੋਏਗਾ ਵੀ ਘਰੋਂ ਕੋਈ ਵੀ ਸੱਸ ਪਤੀ ਹੈ ਕੋਈ ਵੀ ਕਿਤੇ ਗਰਮ ਨਾ ਹੋਵੇ, ਕਿਤੇ ਆਹ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਤੁਸੀਂ ਗੁਰਬਾਣੀ ਪੜ੍ਹਦੇ ਜਾਇਓ, ਹੱਸ ਕੇ ਹੀ ਮਿਲੇਗਾ। ਆਖੋ ਸਤਨਾਮ। ਗੁਰਬਾਣੀ ਉਹ ਖਜ਼ਾਨਾ, ਔਰ ਮੇਰੇ ਬਚਨ ਨਹੀਂ ਗੁਰਬਾਣੀ ਦੇ ਬਚਨ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਜਿੱਥੇ ਅੰਮ੍ਰਿਤ ਸਾਰੇ ਆ ਗਏ ਸਮਝ ਲਓ ਇਹ ਵੀ ਅੰਮ੍ਰਿਤ ਹੈਗਾ, ਇਹ ਵੀ ਅੰਮ੍ਰਿਤ ਹੈ। ਰਖਵਾਲੀ ਵੀ ਕਰਦੀ, ਲਵੋ ਸਹੀ ਓਟ, ਮਨ ਵੀ ਬਦਲਾਉਂਦੀ ਹੈ, ਹੋਵੇ ਵਿਸ਼ਵਾਸ, ਪ੍ਰਤੀਤ, ਭਰੋਸਾ। ਭਰੋਸਾ ਨਹੀਂ ਤਾਂ ਫਿਰ ਕੁਝ ਨਹੀਂ। ਆਖੋ ਸਤਨਾਮ। ਇਸ ਲਈ ਜਿਤਨੇ ਮਾਈ ਭਾਈ ਹੱਥ ਜੋੜ ਕੇ ਬੇਨਤੀ, ਜੇ ਸ਼ਾਇਦ ਤੁਹਾਡੇ ਅੰਬਾਲੇ 'ਚ ਵੀ ਬਹੁਤ ਰਸ਼ ਹੋਵੇ, ਚੱਲ ਸਿਆਣੇ ਕੋਲ, ਚੱਲ ਫਲਾਣੇ ਕੋਲ, ਚੱਲ ਸਿਆਣੇ ਕੋਲ, ਤੁਹਾਡੇ ਕੋਲ ਉਹ ਪਿਤਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ ਹੀਰੇ ਲਾਲ ਪਛਾਣਨਾ ਤੁਸੀਂ। ਆਖੋ ਸਤਨਾਮ। ਇਹ ਹੀਰੇ ਲਾਲ ਨੇ ਆ 400 ਸਾਲਾਂ ਮਨਾ ਰਹੇ ਹੋ, ਇਹ ਨਾ ਹੋਵੇ ਬਾਹਰਲੇ ਪਛਾਣ ਲੈਣ, ਅਸੀਂ ਰਹਿ ਜਾਈਏ। ਅਖੀਰਲੀ ਗੱਲ ਕਹਿ ਕੇ ਸਮਾਪਤੀ ਕਰ ਰਹੇ ਹਾਂ। ਇੱਕ ਕਿਤਾਬ ਬਾਜ਼ਾਰ 'ਚੋਂ ਮਿਲਦੀ, ਜੇ ਲਿਆਉਣੀ ਹੋਵੇ ਲੈ ਆਇਓ, ਉਹਦਾ ਨਾਂ ਜੇ ਆਪਣੀ ਬਾਤੇ, ਕਿਤਾਬ ਦਾ ਨਾਂ ਹੈ। ਇੱਕ ਸਵਾਮੀ ਬ੍ਰਹਮਾਨੰਦ ਹੋਏ ਨੇ 135 ਸਾਲ ਦੀ ਉਮਰ ਦੇ, ਧਿਆਨ ਦੇਣਾ, ਇਹ ਇਹਨਾਂ ਦੀ ਕਿਤਾਬ ਹੈ ਆਪਣੀ ਬਾਤੇ। ਇਹ ਕਿਤੇ ਆਪਣੀ ਖੀਰਲੀ ਉਮਰ 'ਚ ਨਾ, 135 ਸਾਲ ਜਦੋਂ ਲੱਗਾ ਇਹਨਾਂ ਨੂੰ, ਅਤੇ ਕਿਤੇ ਗਏ ਨੇ ਸਾਧ ਸੰਗਤ ਅੰਮ੍ਰਿਤਸਰ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਘਰ ਦੇ ਦਰਸ਼ਨ ਕਰਨ। ਆਖੋ ਸਤਨਾਮ। ਅਤੇ ਪ੍ਰੋਗਰਾਮ ਇਹਨਾਂ ਦਾ 4-5 ਘੰਟੇ ਦਾ, ਕੁਝ ਚਿਰ ਸਰਾਂ 'ਚ ਰੁਕਾਂਗੇ, ਕੁਝ ਚਿਰ ਘੰਟਾ ਡੇਢ ਅੰਦਰ ਕੀਰਤਨ ਸੁਣਾਂਗੇ, ਇਹ ਇਹਨਾਂ ਦਾ ਪ੍ਰੋਗਰਾਮ ਸੀ ਸਾਰਾ ਜੋ ਇਹਨਾਂ ਦੀ ਕਿਤਾਬ 'ਚ ਲਿਖਿਆ। ਕਹਿੰਦੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਸਵਾਮੀ ਬ੍ਰਹਮਾਨੰਦ 135 ਸਾਲ ਦੀ ਉਮਰ ਦੇ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਬੈਠੇ ਨਾ ਜੀ, ਧਿਆਨ ਦੇਣਾ, ਅਤੇ ਜਦੋਂ ਰਾਗੀ ਸਿੰਘ ਨਰੋਲ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਹੇ ਸੀ, ਸ਼ਬਦ ਲੱਗੇ ਸੀ ਗੁਰੂ ਰਾਮਦਾਸ ਜੀ ਦੇ, ਕਿਤੇ ਪਿਆਰ ਨਾਲ ਸੁਣਿਓ, ਮੇਰੇ ਪ੍ਰੀਤਮਾ ਹੋ ਜੀਵਾਂ ਨਾਮ 'ਤੇ ਆਏ, ਬਿਨ ਨਾਮੇ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦੇ ਰੜਾਏ, ਨਾ ਮਿਲੇ ਮੰਤਰ ਬਤੀਏ ਬਿਨ ਨਾਵੇਂ ਤ੍ਰਿਗ ਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾ, ਹੋ ਤਿਸ ਵਿੱਟੋਂ ਚੌਂ ਖੰਨੀਏ ਮੈਂ ਨਾਮ ਕਰੇ ਪ੍ਰਗਟ। ਸ਼ਬਦ ਚੱਲਦੇ ਸੀ, ਇਹ ਕਹਿੰਦੇ ਜਦੋਂ ਬੈਠੇ ਨਾ ਅੰਦਰ, ਧਿਆਨ ਦੇਣਾ ਜੀ, ਸ਼ਬਦ ਚੱਲ ਪਿਆ, ਅਨਹਦ ਨਾਦ ਚੱਲ ਪਿਆ, ਦਸਮ ਦੁਆਰ ਖੁੱਲ ਗਿਆ, ਸ਼ਬਦ ਚੱਲ ਪਿਆ, ਜੋ ਸਵਾਦ ਉਹਨਾਂ ਨੂੰ ਆਇਆ ਇਹ ਉਹ ਜਾਣਦੇ, ਧਿਆਨ ਦੇਣਾ। ਆਏ ਤੇ ਸੀ 1 ਘੰਟਾ ਕੀਰਤਨ ਸੁਣਨ, 15 ਦਿਨ ਨਹੀਂ ਜਾ ਸਕੇ। ਆਖੋ ਸਤਨਾਮ। 15 ਦਿਨਾਂ ਬਾਅਦ ਇਹਨਾਂ ਦਾ ਹਰਿਦੁਆਰ ਕੋਈ ਡੇਰਾ ਸੀ, ਜਦੋਂ ਗਏ ਨਾ ਵਾਪਸ, 135 ਸਾਲ ਉਮਰ ਸੀ, ਅਤੇ 2 ਦਿਨ ਬਾਅਦ ਇਹਨਾਂ ਦੇ ਉਹ ਕਿਤਾਬ 'ਚ ਬਚਨ ਲਿਖੇ ਨੇ ਜਿਹੜੇ ਆਪ ਤੱਕ ਲਿਆ ਰਿਹਾ ਹੁਣ। ਇਹਨਾਂ ਦਾ ਜਿਹੜਾ ਸੇਵਾਦਾਰ ਸੀ ਜਾਂ ਚੇਲਾ ਸੀ ਜਾਂ ਜਿਹਨੂੰ ਅੱਗੋਂ ਗੱਦੀ ਦੇਣੀ ਸੀ ਜਾਂ ਜੋ ਵੀ, ਆਪਣੇ ਸੇਵਾਦਾਰ ਨੂੰ ਇਹਨਾਂ ਨੇ ਕਿਹਾ, ਉਹ ਬਚਨ ਕਿਤਾਬ 'ਚ ਲਿਖੇ। ਆਪਣੇ ਸੇਵਾਦਾਰ ਨੂੰ ਕਹਿੰਦੇ ਆ, 135 ਹਿੰਦੀ 'ਚ ਲਿਖਿਆ, 135 ਸਾਲ ਕੀ ਉਮਰ ਹੋ ਗਈ, ਬਹੁਤ ਮੱਠੋਂ ਪਰ ਗਏ, ਬਹੁਤ ਆਸਣ ਕੀਏ, ਬਹੁਤ ਰਿੱਧੀਆਂ ਸਿੱਧੀਆਂ ਪ੍ਰਾਪਤ ਕੀ, ਬਹੁਤ ਜਗ੍ਹਾ ਪਰ ਗਏ। ਹੁਣ ਅਗਲਾ ਲਫ਼ਜ਼ ਸੁਣਨ ਵਾਲਾ, ਜੇ ਖਾਲਸਾ ਜੀ ਬਾਹਰਲੇ ਪਛਾਣ ਲੈਣ ਹੀ ਨਾ ਰਹਿ ਜਾਈਏ। 135 ਸਾਲ ਕੀ ਉਮਰ ਹੋ ਗਈ, ਬਹੁਤ ਮੱਠੋਂ ਪਰ ਗਏ, ਬਹੁਤ ਜਗ੍ਹਾ ਪਰ ਗਏ, ਬਹੁਤ ਰਿੱਧੀਆਂ ਸਿੱਧੀਆਂ ਕੀ, ਬਹੁਤ ਤਰ੍ਹਾਂ ਤਰ੍ਹਾਂ ਕੇ ਆਸਣ ਲਗਾਏ। ਹੁਣ ਅਗਲੇ ਲਫ਼ਜ਼ ਸੁਣਿਓ, ਸਵਾਮੀ ਬ੍ਰਹਮਾਨੰਦ ਆਪਣੇ ਸੇਵਕ ਨੂੰ ਕਹਿ ਰਹੇ, ਬਹੁਤ ਮੱਠੋਂ ਪਰ ਗਏ, ਬਹੁਤ ਆਸਣ ਕੀਏ, ਬਹੁਤ ਰਿੱਧੀ ਸਿੱਧੀ ਪ੍ਰਾਪਤ ਕੀ, ਪਰ ਸਾਰੀ ਜ਼ਿੰਦਗੀ ਰੇਤ ਛਾਨੀ ਹੈ। ਆਖੋ ਸਤਨਾਮ। ਕਿਉਂ, ਪੜ੍ਹੇ ਲਿਖਿਆਂ ਨੂੰ ਪਤਾ ਰੇਤ ਛਾਣੋ ਤਾਂ ਕੁਝ ਨਹੀਂ ਮਿਲਦਾ। ਬਹੁਤ ਮੱਠੋਂ ਪਰ ਗਏ, ਬਹੁਤ ਰਿੱਧੀ ਸਿੱਧੀ ਕੀ, ਬਹੁਤ ਆਸਣ ਲਗਾਏ, ਬਹੁਤ ਕੁਛ ਕੀਆ, ਪਰ ਸਾਰੀ ਜ਼ਿੰਦਗੀ ਰੇਤ ਛਾਨੀ ਹੈ। ਉਮਰ ਆਖਰੀ ਉਮਰ ਮੈਂ ਪਤਾ ਲਗਾ ਕਿ ਤੱਤ ਵਸਤੂ ਸ਼ਬਦ ਕੀ ਗੁਰੂ ਘਰ ਮੈਂ ਹੈ। ਗੱਜ ਕੇ ਆਖੋ ਸਤਨਾਮ। ਇਹ ਜਕਾਰੇ ਤਿੰਨੇ ਹੀ ਭਾਈਆਂ ਵੱਲੋਂ ਲੱਗੇ ਹੈ। ਬੀਬੀ ਉਹ ਸੁਣ ਲਓ, ਕੋਹੇ ਬੀਬੀ ਨੂੰ ਨਹੀਂ ਗੁਰਬਾਣੀ ਨਾਲ ਪਿਆਰ, ਬੀਬੀ ਵੀ ਇੱਕ ਅੱਧੀ ਜਕਾਰਾ ਛੱਡ ਲਓ। ਸ਼ਾਬਾਸ਼। ਬਹੁਤ ਮੱਠੋਂ ਪਰ ਗਏ, ਬਹੁਤ ਰਿੱਧੀ ਸਿੱਧੀ ਕੀ, ਬਹੁਤ ਆਸਣ ਲਗਾਏ, ਪਰ ਸਾਰੀ ਜ਼ਿੰਦਗੀ ਰੇਤ ਛਾਨੀ। ਆਖਰੀ ਉਮਰ ਪਰ ਪਤਾ ਲੱਗਾ ਕਿ ਸ਼ਬਦ ਕੀ ਤੱਤ ਵਸਤੂ ਗੁਰੂ ਘਰ ਮੇ ਹੈ। ਪਰ ਅਫਸੋਸ, ਉਹਨਾਂ ਦੇ ਲਫ਼ਜ਼ੇ, ਪਰ ਅਫਸੋਸ, ਜਬ ਪਤਾ ਲਗਾ ਤਬ ਉਮਰ ਸਮਾਪਤ ਹੈ। ਅਬ ਏਕ ਜਨਮ ਨਿਰੰਕਾਰ ਸੇ ਔਰ ਮਾਂਗਾ ਹੈ, ਕਿਸੀ ਸਿੱਖ ਮਾਂ ਕੇ ਘਰ ਲੈਣੇ ਕੇ ਲੀਏ, ਜੋ ਹਮਕੋ ਬਚਪਨ ਸੇ ਜਪਜੀ ਸਾਹਿਬ ਕੇ ਸਾਥ ਜੋੜ ਦੇ। ਗੱਜ ਗਏ। ਆਹ ਪ੍ਰਾਣ ਪੱਤਰ ਛਪਾਏ ਜੇ ਗੁਰੂ ਪਿਆਰਿਓ, ਇੱਕ 135 ਸਾਲ ਦੀ ਉਮਰ ਦੇ ਸਵਾਮੀ ਬ੍ਰਹਮਾਨੰਦ ਜੀ ਕਹਿੰਦੇ ਹੈ, ਅਗਲਾ ਜਨਮ ਉਸ ਮਾਂ ਘਰ ਮਿਲੇ ਜਿਹੜੀ ਜਪਜੀ ਸਾਹਿਬ ਨਾਲ ਜੋੜ ਦੇ। ਅੱਜ ਤੁਹਾਡੇ ਚੋਂ ਵੀ ਕੋਈ ਵੀ ਨਿਗੋਰਾ ਨਾ ਰਹਿ ਜੇ। ਆਖੋ ਸਤਨਾਮ। ਆ ਬਾਹਰ ਸਿੰਘ ਖੜੇ ਹੋਣਗੇ ਲੈ ਕੇ ਪ੍ਰਣ ਪੱਤਰ, ਸਿਰਫ ਇਹ ਮਨ ਦੇ ਭੈ ਲਈ ਛਪਾਏ ਵੀ ਮੈਂ ਪ੍ਰਣ ਕਰ ਲਿਆ। ਜਿਹਨਾਂ ਨੇ ਛਕਿਆ ਇੱਕ ਇੱਕ ਖਾਲੀ ਲੈ ਕੇ ਜਾਇਓ। ਅੱਜ ਰਾਤ ਹੈਗੀ ਹੈ, ਕੱਲ੍ਹ 11 ਵਜੇ ਅੰਮ੍ਰਿਤ ਸੰਚਾਰ ਹੈ। ਅਗਰ ਇੱਕ ਵੀ ਕੋਈ ਰਿਸ਼ਤੇਦਾਰਾਂ ਸੰਬੰਧੀਆਂ ਚੋਂ ਮਿਲੇ ਉਹਨੂੰ ਨਾਲ ਲੈ ਕੇ ਆਇਓ, ਜਿਨ੍ਹਾਂ ਨੇ ਨਹੀਂ ਛਕਿਆ ਉਹ ਕਟਾ ਕੇ ਜਾਇਓ, ਤਾਂ ਕਿ ਅਸੀਂ ਇਸ ਸਿੱਖੀ ਤੋਂ ਵਾਂਝੇ ਨਾ ਰਹਿ ਜਾਈਏ, ਜਿਨ੍ਹਾਂ ਨੂੰ ਪਤਾ ਲੱਗਾ ਹੈਗਾ ਜੀ ਆਖੋ ਸਤਨਾਮ। ਅਤੇ ਲੋਚਦੇ ਇਹ ਤੱਤ ਵਸਤੂ ਤੁਹਾਡੇ ਪਿਓ ਦੇ ਘਰ ਚੰਗੇ ਸਾਰੇ ਨੇ। ਆ ਦਾਸ ਦੇ ਨਾਲ ਸੀ ਥੋੜ੍ਹੇ ਦਿਨ ਹੋਏ ਸਾਧ ਸੰਗਤ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅੰਮ੍ਰਿਤਸਰ ਵਿੱਚ, ਉਹਨਾਂ ਬਚਨ ਸੁਣਾਇਆ। ਕਿਉਂ, ਉਹ ਅੰਦਰ ਰਹਿੰਦੇ ਨੇ ਦਰਬਾਰ ਸਾਹਿਬ, ਤੁਸੀਂ ਵੀ ਨਾਂ ਸੁਣਿਆ ਹੋਏਗਾ ਰਵਿੰਦਰਨਾਥ ਟੈਗੋਰ, ਸੁਣਿਆ ਨਾ ਸਾਰਿਆਂ ਨੇ। ਬੰਗਾਲ ਦੇ ਵਿੱਚ ਮੰਤਰੀ ਸੀ ਜਾਂ ਵੱਡਾ ਅਹੁਦਾ ਸੀ ਉਸ ਸਮੇਂ ਇਹਨਾਂ ਕੋਲ ਕੋਈ ਬੰਗਾਲ ਦਾ। ਅਤੇ ਇਹਨਾਂ ਦੇ ਨਾ ਕਿਤੇ ਸਮਾਂ ਬਣਿਆ ਅਤੇ ਅੰਮ੍ਰਿਤਸਰ ਆਏ ਨੇ ਰਵਿੰਦਰਨਾਥ ਟੈਗੋਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ। ਹੁਣ ਧਿਆਨ ਦੇਣਾ, ਜਿਹੜਾ ਨਿਡਰ ਸਾਹਿਬ ਤੁਹਾਡੇ ਜਿਹੜੇ ਵੱਡੇ ਪਾਸੇ ਬੈਠੇ ਹੋਣ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਪੂਰੇ ਰੂਟ ਬਣੇ ਹੁੰਦੇ। ਅਤੇ ਰੂਟ ਵਿੱਚ ਪਤਾ ਕੀ ਲਿਖਿਆ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਦਾ ਵੀ ਸਮਾਂ ਲਿਖਿਆ ਹੁੰਦਾ। ਰੂਟ ਇੰਨਾ ਸਖਤ ਹੁੰਦਾ ਇਹਨਾਂ ਦਾ ਵੀ ਇੰਨਾ ਚਿਰ ਇੱਥੇ, ਇੰਨਾ ਚਿਰ ਜਲਿਆਂਵਾਲੇ ਬਾਗ, ਇੰਨਾ ਚਿਰ ਫਲਾਣੀ ਜਗ੍ਹਾ, ਇੰਨਾ ਚਿਰ ਫਲਾਣੀ ਜਗ੍ਹਾ, ਇੰਨੇ ਵਜੇ ਵਾਪਸੀ। ਅਤੇ ਉਸ ਰੂਟ 'ਚ ਲਿਖਿਆ ਸੀ 15 ਮਿੰਟ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਸੁਣਨਗੇ। ਆਖੋ ਸਤਨਾਮ। ਬੰਗਾਲ ਦਾ ਅਹੁਦਾ ਸੀ ਅਤੇ ਉੱਥੋਂ ਆਏ ਸੀ ਰਵਿੰਦਰਨਾਥ ਟੈਗੋਰ, ਹਰਿਮੰਦਰ ਸਾਹਿਬ ਦੇ ਅੰਦਰ 15 ਮਿੰਟ ਕੀਰਤਨ ਸੁਣਨਗੇ। ਇਹ ਪੜ੍ਹੋ ਕਿਤੇ ਜ਼ਿਕਰ ਇਹਨਾਂ ਦਾ ਕਿ ਜਦੋਂ ਅੰਦਰ ਰਵਿੰਦਰਨਾਥ ਟੈਗੋਰ, ਬੜੇ ਅਧਿਆਤਮਕ ਬੰਦੇ ਵੀ ਹੋਏ ਨੇ ਅਤੇ ਆਪਣੇ ਧਰਮ ਵਿੱਚ ਪੂਰੇ ਚੰਗੇ ਕੱਟੜ ਹੋਏ ਨੇ, ਕਹਿੰਦੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਏ ਨਾ ਜੀ, ਨਮਸਕਾਰ ਕੀਤੀ ਅਤੇ ਜਦੋਂ ਪਰਿਕਰਮਾ ਕਰਕੇ ਅਤੇ ਬਹਿ ਗਏ ਨਾ ਜਿੱਧਰ ਭਾਈ ਬਹਿੰਦੇ ਨੇ, ਕੀਰਤਨ ਹੋ ਰਿਹਾ ਸੀ, ਕੋਈ ਦੂਜੀ ਗੱਲ ਨਹੀਂ, ਅੰਦਰ ਕੇਵਲ ਨਾਮ। ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸੀ, ਕਹਿੰਦੇ ਜਦੋਂ ਸ਼ਬਦ ਪੜ੍ਹ ਰਹੇ ਸੀ ਅਤੇ ਅੰਦਰ ਉਹ ਮਾਹੌਲ, ਉਹ ਬਖਸ਼ਿਸ਼, ਉਹ ਕਿਰਪਾ ਵੀ, ਉਹ ਮਿਹਰ ਵੀ ਅਤੇ ਗੁਰਬਾਣੀ ਦਾ ਧਨ ਵੀ ਉਹ ਚੱਲ ਰਿਹਾ ਸੀ, ਕਹਿੰਦੇ ਸ਼ਬਦ ਚੱਲ ਪਿਆ। ਹੱਕ ਸਤਨਾਮ। ਰਸ ਚੱਲ ਪਿਆ, ਰਸ ਚੱਲ ਪਿਆ, ਰਸ ਚੱਲ ਪਿਆ, ਸਵਾਦ ਚੱਲ ਪਿਆ ਅੰਦਰ ਉਹਨਾਂ ਦੇ। ਇਹ ਗੱਲ ਧਿਆਨ ਦੇਣਾ, ਜਿਹੜੇ ਵੱਡੇ ਬੰਦਿਆਂ ਦੇ ਮਗਰ ਹੁੰਦੇ ਨੇ ਨਾ, 2, 4, 5, 10, 20 ਬੰਦੇ ਨਾਲ ਹੋਰ ਆਏ ਹੁੰਦੇ ਨੇ, ਸੇਵਕ ਕਹਿ ਲਓ, ਅਹਿਲਕਾਰ ਕਹਿ ਲਓ, ਹੋਰ ਡਿਊਟੀ ਲੱਗੀ ਹੁੰਦੀ, ਆਪਣੇ ਅਹਿਲਕਾਰ ਨੂੰ ਕਹਿੰਦੇ ਰਵਿੰਦਰਨਾਥ ਟੈਗੋਰ ਕਿ ਡਾਇਰੀ 'ਚ ਵੇਖ ਇੱਥੇ ਜਿਹੜਾ ਬਹਿਣ ਦਾ ਸਮਾਂ ਕਿੰਨਾ ਲਿਖਿਆ? ਉਹਨੇ ਕੰਨ 'ਚ ਦੱਸਿਆ ਜੀ 15 ਮਿੰਟ ਲਿਖੇ ਨੇ ਅਤੇ 12 ਕੁ ਹੋ ਚੁੱਕੇ ਆ ਅਤੇ 3 ਕੁ ਮਿੰਟ ਬਾਅਦ ਆਪਾਂ ਉੱਠਣਾ ਇੱਥੋਂ। ਧਿਆਨ ਦੇਣਾ, ਰਵਿੰਦਰਨਾਥ ਟੈਗੋਰ ਆਪਣੇ ਧਰਮ 'ਚ ਕੱਟੜ ਬੰਦਾ, ਆਪਣੇ ਅਹਿਲਕਾਰ ਨੂੰ ਉਹਨੇ ਕੀ ਕਿਹਾ? ਕਹਿਣ ਲੱਗਾ 15 ਮਿੰਟ ਲਿਖੇ ਅਤੇ 12 ਬੀਤ ਚੁੱਕੇ। ਹਾਂਜੀ, ਹੁਣ ਰਸ ਚੱਲ ਰਿਹਾ ਅੰਦਰ, ਗੁਰਬਾਣੀ ਉਹ ਤਾਨੇ ਚੱਲ ਗਿਆ ਸ਼ਬਦ। ਆਤਮਕ ਬੰਦਾ ਸੀ। ਆਪਣੇ ਅਹਿਲਕਾਰ ਨੂੰ ਕਹਿੰਦਾ ਹੁਣੇ ਬਾਹਰ ਜਾ, 15 ਮਿੰਟ ਲਿਖੇ ਇੱਥੇ। ਹਾਂਜੀ, ਕਹਿੰਦੇ ਹੁਣੇ ਬਾਹਰ ਜਾ ਅਤੇ 3 ਦਿਨ ਦਾ, ਜਿੱਥੇ ਜਿੱਥੇ ਵੀ ਹੋਰ ਰੂਟ ਹੈ ਨਾ ਜਾਣ ਦਾ, 3 ਦਿਨ ਦਾ 3 ਰਾਤਾਂ ਦਾ ਉਹ ਸਾਰਾ ਕੈਂਸਲ ਕਰ ਦੇ, 3 ਦਿਨ 3 ਰਾਤਾਂ ਗੁਰੂ ਰਾਮਦਾਸ ਦੇ ਘਰ ਹੀ ਰਹਿਣਾ। ਆਖੋ ਸਤਨਾਮ। ਧਿਆਨ ਦੇਣਾ ਜੀ, 15 ਮਿੰਟ ਲਈ ਆਇਆ, 3 ਦਿਨ 3 ਰਾਤਾਂ ਨਹੀਂ ਜਾ ਸਕਿਆ ਅੱਜ ਤੁਹਾਡੇ 'ਚੋਂ ਕੋਈ ਜਾ ਕੇ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਨਾ ਕੋਈ ਵੱਡਾ ਬੰਦਾ ਆਵੇ ਅਤੇ ਫਿਰ ਬਾਹਰ ਸਰਾਂ ਕੋਲ ਦਫ਼ਤਰ 'ਚ ਨਾ ਵਿਜਿਟ ਬੁੱਕ ਪਈ ਹੁੰਦੀ, ਜਿਹਦੇ 'ਚੋਂ ਕੁਝ ਆਪਣਾ ਜੋ ਉਹਨੇ ਆਪਣੇ ਵੱਲੋਂ ਕੁਝ ਲਿਖਣਾ ਹੋਵੇ ਲਿਖ ਕੇ ਜਾਂਦਾ। ਇਹ ਰਵਿੰਦਰਨਾਥ ਟੈਗੋਰ ਜਾਣ ਲੱਗਿਆਂ ਵਿਜਿਟ ਬੁੱਕ 'ਚ ਲਿਖ ਕੇ ਗਿਆ, ਲਿਖ ਕੇ ਉਹਦੇ ਲਫ਼ਜ਼ਾਂ 'ਚ ਸੰਗੀਤ ਵੀ ਆਇਆ, ਜਿੰਨੀ ਚਲੋ ਜਿਹਦੀ ਬੁੱਧੀ ਹੈ, ਕਿ ਇੱਥੇ ਗੁਰਬਾਣੀ ਨੂੰ ਸੰਗੀਤ ਦੁਆਰਾ ਸੁਣ ਕੇ ਮੈਨੂੰ ਉਹ ਅਨੁਭਵੀ ਰਸ ਆਇਆ, ਉਹ ਅਨਹਦ ਰਸ ਆਇਆ, ਉਹ ਸ਼ਬਦ ਦਾ ਰਸ ਆਇਆ ਗੁਰਬਾਣੀ ਦੁਆਰਾ ਆਇਆ, ਅਤੇ 15 ਮਿੰਟ ਲਈ ਸਾਂ, 3 ਦਿਨ ਨਹੀਂ ਜਾ ਸਕਿਆ, ਹੁਣ ਵੀ ਜਾ ਰਿਹਾ, ਮੇਰਾ ਸਰੀਰ ਜਾ ਰਿਹਾ, ਆਤਮਾ ਇੱਥੇ ਹੀ ਹੈ। ਗੱਜ ਕੇ ਆਖੋ ਸਤਨਾਮ। ਮਨ ਇੱਥੇ ਹੀ ਹੈ ਖਾਲਸਾ ਜੀ। ਇਹ ਮੈਂ ਤਾਂ ਬੇਨਤੀ ਕਰ ਰਿਹਾ ਜੇ ਕਿ ਅੱਜ ਬਹੁਤ ਕੀਰਤਨ ਦਰਬਾਰ ਹੁੰਦੇ ਨੇ, ਪਰ ਬਹੁਤ ਸਾਰੇ ਕੀਰਤਨ ਦਰਬਾਰਾਂ 'ਚ ਜੇ ਨਾ ਸਮਝ ਹੋਵੇ ਤਾਂ ਅਸਮਝਦੀ ਗੱਲ ਹੈ ਨਾ, ਉਹ ਕੀਰਤਨ ਹੈ ਅਤੇ ਕਿੱਥੇ ਲੈ ਗਿਆ ਇੱਕ ਵੱਡੇ ਬੰਦੇ ਨੂੰ, 15 ਮਿੰਟ ਆਇਆ, 3 ਦਿਨ ਨਹੀਂ ਜਾਣ ਦਿੱਤਾ ਜੀ। ਮਨ ਇੱਥੇ ਹੀ ਹੈ ਖਾਲਸਾ ਜੀ। ਇਹ ਮੈਂ ਤਾਂ ਬੇਨਤੀ ਕਰ ਰਿਹਾ ਜੇ ਕਿ ਅੱਜ ਬਹੁਤ ਕੀਰਤਨ ਦਰਬਾਰ ਹੁੰਦੇ ਨੇ, ਪਰ ਬਹੁਤ ਸਾਰੇ ਕੀਰਤਨ ਦਰਬਾਰਾਂ 'ਚ ਜੇ ਨਾ ਸਮਝ ਹੋਵੇ ਤਾਂ ਅਸਮਝਦੀ ਗੱਲ ਹੈ ਨਾ, ਉਹ ਕੀਰਤਨ ਹੈ ਅਤੇ ਕਿੱਥੇ ਲੈ ਗਿਆ ਇੱਕ ਵੱਡੇ ਬੰਦੇ ਨੂੰ, 15 ਮਿੰਟ ਆਇਆ, 3 ਦਿਨ ਨਹੀਂ ਜਾਣ ਦਿੱਤਾ ਜੀ। ਅਤੇ ਅੱਜ ਨਾ ਸਮਝ ਹੋਵੇ ਤਾਂ ਅੰਬਾਲੇ 'ਚ ਹੀ ਨੋਟ ਕਰ ਲਿਓ, ਕਈ ਵਾਰੀ 40% ਸੰਗਤ ਕੀਰਤਨ ਦਰਬਾਰ 'ਚ ਬੈਠੀ ਹੁੰਦੀ ਹੈ ਅਤੇ 60% ਬਾਹਰ ਟੋਲੇ ਬਣਾ ਕੇ ਖੜੀ ਹੁੰਦੀ। ਆਖੋ ਸਤਨਾਮ। ਹੁਣ ਕੀ ਕਹੋਗੇ? ਇਹੋ ਹੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾਂ ਮਨਾਉਣਾ ਹੈ ਕਿ ਹਰ ਇੱਕ ਦੇ ਅੰਦਰ ਭੇਜ ਦਿਓ ਗੁਰਬਾਣੀ ਕੀ ਸੌਦਾ ਹੈ। ਐਸਾ ਸਮਾਂ ਹੋਏਗਾ ਤਾਂ ਹੀ ਗੁਰੂ ਗ੍ਰੰਥ ਸਾਹਿਬ 'ਤੇ ਸ਼ਬਦ ਦਰਜ ਹੋਏ ਹੋਣਗੇ, ਲੋਕ ਹੋਣਗੇ ਐਸੇ ਨਾ ਕਿ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਲੋਕ ਜਾਣੇ ਗੀਤ। ਮਾਫ਼ੀ ਦੇਣੀ, ਤੁਹਾਡੇ ਅੰਬਾਲੇ 'ਚ ਕੋਈ ਕੀਰਤਨ ਦਰਬਾਰ ਹੋ ਰਿਹਾ ਹੋਵੇ, 40% ਸੰਗਤ ਅੰਦਰ ਬੈਠੀ ਹੋਵੇ, 60% ਬਾਹਰ ਟੋਲੇ ਬਣਾ ਕੇ ਖੜ੍ਹੀ ਹੋਵੇ, ਅੰਦਰ 10 ਕੁ ਮਿੰਟ ਮੱਥਾ ਟੇਕੇ, 10 ਮਿੰਟ ਉਹ ਬੈਠੇ ਅਤੇ ਮੁੜ ਕੇ ਬਾਹਰ 40-45 ਮਿੰਟ ਘੰਟਾ ਟੋਲੇ ਬਣਾ ਕੇ, ਹਾਂ 1 ਮਿੰਟ ਕੋਈ ਸਟਾਲ ਤੋਂ ਚੀਜ਼ ਲੈਣੀ ਠੀਕ ਹੈ, ਕਿਸੇ ਨੂੰ ਫਤਿਹ ਬੁਲਾਉਣੀ ਉਹ ਵੀ ਠੀਕ ਹੈ, ਕੋਈ ਮਿਲ ਪਿਆ ਫਤਿਹ ਬੁਲਾਈ, ਹੁਣ ਉਹਦੇ ਨਾਲ ਕਹਾਣੀਆਂ ਛੇੜ ਕੇ ਬਹਿ ਜਾਓ, ਆਏ ਕੀਰਤਨ ਦਰਬਾਰ 'ਤੇ ਹੋ, ਸਤਨਾਮ, ਫਿਰ ਕੀ ਬਣਿਆ, ਨੂੰਹ ਦਾ ਕੀ ਬਣਿਆ, ਉਹਦਾ ਕੀ ਬਣਿਆ, ਫਲਾਣੇ ਦਾ ਕੀ ਬਣਿਆ, ਇਹਦਾ ਕੀ ਬਣਿਆ, ਉੱਥੇ ਘੰਟਾ, ਅਤੇ ਜਿਹੜਾ ਬਾਹਰ ਘੰਟਾ ਟੋਲੇ ਬਣਾ ਕੇ ਖੜ੍ਹਾ, ਤੁਸੀਂ ਕੀ ਸਮਝੋਗੇ ਕਿ ਉਹ ਜੋ ਅੰਦਰ ਕੀਰਤਨ ਦਾ ਸੌਦਾ ਚੱਲ ਰਿਹਾ ਉਹਨੇ ਗੀਤ ਸਮਝਿਆ। ਆਖੋ ਸਤਨਾਮ। ਲੋਕ ਜਾਣੇ ਇਹ ਤੋਂ ਬ੍ਰਹਮ ਵਿੱਚ ਆ। ਇਸ ਲਈ ਖਾਲਸਾ ਜੀ, ਗੁਰਬਾਣੀ ਬਾਰੇ ਜਾਗਰਤ ਹੋਵੋ, ਪਛਾਣੋ, ਜਦੋਂ ਘਰੋਂ ਨਿਕਲੋ, ਮੈਂ ਤਾਂ ਹੱਥ ਜੋੜ ਕੇ ਕਹਿੰਦਾ ਕਿਸੇ ਕੀਰਤਨ ਦਰਬਾਰ ਲਈ ਜਾਂ ਗੁਰਦੁਆਰੇ ਲਈ, ਘਰੋਂ ਹੀ ਨਿਕਲਿਓ ਨਾ ਅਤੇ ਘਰੋਂ ਨਿਕਲਦਿਆਂ ਹੀ ਸ਼ੁਰੂ ਕਰ ਦਿਓ ਗੁਰਬਾਣੀ ਪੜ੍ਹਨੀ, ਸਿਮਰਨ ਕਰਨਾ। ਮੈਂ ਦਾਅਵੇ ਨਾਲ ਕਹਿੰਦਾ ਵਾਂ, ਤੁਸੀਂ ਘਰੋਂ ਨਿਕਲੋਗੇ ਤਾਂ ਗੁਰੂ ਡੀਕ ਰਿਹਾ ਹੋਏਗਾ, ਮੇਰਾ ਆ ਰਿਹਾ ਸਿੱਖ। ਆਖੋ ਸਤਨਾਮ। ਗੀਤ ਵਾਲਿਆਂ 'ਚ ਨਾ ਆਇਓ, ਅੱਜ 400 ਸਾਲਾਂ ਮਨਾ ਰਹੇ, ਗੀਤ ਵਾਲਿਆਂ 'ਚ ਨਾ ਆਇਓ, ਇਹਨੂੰ ਪਛਾਣੋ, ਗੁਰਬਾਣੀ ਨੂੰ ਪਛਾਣੋ, ਇਹ ਕਿਹੜੇ ਹੀਰੇ ਲਾਲ ਨੇ। ਅੰਮ੍ਰਿਤਸਰ ਦੀ ਗੱਲ ਮੈਂ ਸੁਣਾ ਕੇ ਸਮਾਪਤੀ ਕਰ ਲੱਗਾ। ਇੱਕ ਮੁੰਡਾ ਸੀ ਕੋਈ 20-21 ਸਾਲ ਦਾ, ਅਤੇ ਇੱਧਰ 2-3 ਸੱਜਣ ਖੜ੍ਹੇ ਸੀ, ਦਾਸ ਗੱਲ ਕਰ ਰਹੇ ਸੀ, ਮੇਰਾ ਮੋਢਾ ਫੜ ਕੇ ਕਹਿੰਦਾ ਭਾਅ ਜੀ, ਫਲਾਣੇ ਰਾਗੀ ਦੀ ਕੈਸਟ ਆਈ ਹੈ, ਤੇ ਹੁਣ ਉਹਦੇ ਲਹੋ 'ਚ ਕਹਿ ਰਹੇ ਹਾਂ ਤੁਸੀਂ ਨਾ ਕਹਿਣਾ ਬੰਬ ਇਹ ਬੰਬ ਆਖੋ ਸਤਨਾਮ, ਅਤੇ ਮੈਂ ਧਿਆਨ ਨਹੀਂ ਕੀਤਾ, ਗੱਲ ਉੱਧਰ ਚੱਲਦੀ ਪਈ ਜਿਹਨਾਂ ਦੇ ਨਾਲ ਗੱਲ, ਉਹਨੇ ਫਿਰ ਦੁਬਾਰਾ ਮੋਢਾ ਖਿੱਚਿਆ ਮੇਰਾ, ਕਹਿੰਦਾ ਤੁਸੀਂ ਮੇਰੀ ਗੱਲ ਵੱਲ ਧਿਆਨ ਨਹੀਂ ਕਰਦੇ ਪਏ, ਫਲਾਣੇ ਰਾਗੀ ਦੀ ਕੈਸਟ ਆਈ ਹੈ ਬੰਬ ਇਹ ਬੰਬ, ਗੱਲ ਉੱਧਰ ਪਹੁੰਚੀ ਕੋਈ ਜ਼ਰੂਰੀ ਸੀ ਡੂੰਘੀ, ਅਤੇ ਫਿਰ ਨਾ ਧਿਆਨ ਦਿੱਤਾ ਗਿਆ। ਦੂਜੀ ਵਾਰੀ ਮੋਢਾ ਫੜ ਕੇ ਕਹਿੰਦਾ, ਕਹਿੰਦਾ ਪਹਿਲਾ ਸ਼ਬਦ ਮੈਂ ਸੁਣਿਆ ਵੱਟ ਨਿਕਲ ਗਏ ਵੱਟ, ਤੁਸੀਂ ਨਾ ਕਹਿਣਾ ਹੱਕ ਸਤਨਾ, ਕਿਸੇ ਦੇ ਲਫ਼ਜ਼ ਕਈ ਵਾਰੀ ਸਟੇਜ 'ਤੇ ਸੁਣਾਉਣੇ ਪੈਂਦੇ ਆ, ਅਤੇ ਤੁਸੀਂ ਨਾ ਕਹਿਣਾ ਕਿਤੇ ਕੋਈ ਟੇਪ ਸੁਣਦੇ ਹੋ ਆਹ ਹਾ ਵੱਟ ਨਿਕਲ ਗਏ, ਵੱਟ ਨਹੀਂ ਹੱਕ ਸਤਨਾਮ ਰਸ ਆ ਗਿਆ, ਇਹ ਉਹਦੇ ਲਫ਼ਜ਼ ਸੀ। ਮੋਢਾ ਫੜ ਕੇ ਕਹਿੰਦਾ ਪਹਿਲਾ ਸ਼ਬਦ ਸੁਣਿਆ ਵੱਟ ਨਿਕਲ ਗਏ ਵੱਟ, ਅਤੇ ਤੀਜਾ ਲਫ਼ਜ਼ ਉਹਦਾ ਸੀ ਵੀ ਭਾਅ ਜੀ ਪਹਿਲਾ ਲਫ਼ਜ਼ ਵੀ ਬੰਬ ਏ ਬੰਬ, ਦੂਜਾ ਕਹਿੰਦਾ ਵੱਟ ਨਿਕਲ ਗਏ ਪਹਿਲਾ ਸ਼ਬਦ ਸੁਣਿਆ, ਇਸ ਤਰ੍ਹਾਂ ਤੀਜੀ ਗੱਲ ਉਹਨੇ ਹੋਰ ਕੀਤੀ ਕੋਈ ਹਿੱਟ ਜਾਂਜ, ਅਤੇ ਜਦੋਂ ਉਹਨੇ ਦੋ ਤਿੰਨ ਵਾਰੀ ਕਿਹਾ ਨਾ ਤਾਂ ਦਾਸ ਨੇ ਫਿਰ ਧਿਆਨ ਉੱਧਰ ਕੀਤਾ, ਮੈਂ ਕਿਹਾ ਯਾਰ ਕਿਹੜਾ ਰਾਗੀ ਏ, ਕਹਿੰਦਾ ਜੀ ਫਲਾਣਾ, ਮੈਂ ਕਿਹਾ ਤੂੰ ਸ਼ਬਦ ਟੇਪ ਸੁਣੀ ਅਤੇ ਬੰਬ ਏ ਬੰਬ, ਕਹਿੰਦਾ ਹਾਂ ਬੰਬ ਏ, ਮੈਂ ਕਿਹਾ ਪਹਿਲਾ ਸ਼ਬਦ ਵੱਟ ਨਿਕਲ ਗਏ, ਕਹਿੰਦਾ ਪੁੱਛੋ ਹੀ ਕੁਝ ਨਾ ਪਹਿਲਾ ਸ਼ਬਦ ਸੁਣਿਆ ਵੱਟ ਨਿਕਲ ਗਏ, ਧਿਆਨ ਦੇਣਾ ਜੇ ਗੁਰੂ ਦੀ ਜੋੜੀ 'ਚ ਬੈਠਾ ਜੋ ਬੀਤੀ, ਅਤੇ ਮੈਂ ਉਹਨੂੰ ਇੰਨਾ ਪੁੱਛ ਲਿਆ, ਮੈਂ ਕਿਹਾ ਵੀ ਪਹਿਲਾ ਸ਼ਬਦ ਕਿਹੜਾ, ਮੈਂ ਕਿਹਾ ਪਹਿਲਾ ਸ਼ਬਦ ਕਿਹੜਾ, ਕਹਿੰਦਾ ਇਹ ਨਹੀਂ ਮੈਨੂੰ ਪਤਾ, ਸਤਨਾਮ ਤੁਹਾਡਾ ਭਲਾ ਵਜੇ, ਅਤੇ ਮੈਂ ਕਿਹਾ ਵੱਟ ਕਿਵੇਂ ਨਿਕਲ ਗਏ, ਕਹਿੰਦਾ ਓਏ ਹੋਏ ਹੋਏ ਸਤਾਰ ਵਜੀ ਏ ਪੁੱਛੋ ਹੀ ਕੁਝ ਨਾ, ਸੁਰੰਗੀ ਵਜੀ ਏ ਪੁੱਛੋ ਹੀ ਕੁਝ ਨਾ, ਫਲਾਣਾ ਉਸ ਕੈਸੀ ਉਹ ਵੱਜਿਆ, ਮੈਂ ਕਿਹਾ ਵੇਖ ਲਓ ਹੁਣ ਤੁਸੀਂ ਕੀ ਕਹੋਗੇ, ਲੋਕ ਜਾਣੇ ਇਹ ਨਹੀਂ ਪਤਾ ਸ਼ਬਦ ਕਿਹੜਾ। ਇਹ ਬਾਬਾ ਈਸ਼ਵਰ ਸਿੰਘ ਜੀ ਦਾ ਬਚਨ ਜੀ, ਚਾਰ ਤਰ੍ਹਾਂ ਦੇ ਬੰਦੇ ਸੰਗਤ ਚ ਆਉਂਦੇ ਆ, ਉਂਗੇ ਸੁੰਗੇ ਚੁੰਗੇ ਤੇ ਡੂੰਗੇ, ਆਖੋ ਸਤਨਾਮ, ਹੁਣ ਉਂਗੇ ਤੇ ਸਮਝਦੇ ਹੋ ਨਾ, ਕਈ ਇੱਥੇ ਆ ਕੇ ਵੀ ਸੌਂ ਜਾਂਦੇ, ਆਖੋ ਸਤਨਾਮ, ਉਂਗੇ ਨੀਂਦ ਆ ਗਈ, ਅਤੇ ਕਈ ਸੁੰਗੇ ਗਲਤੀਆਂ ਲੱਭਣ ਆਉਂਦੇ, ਸੁੰਗੇ ਸੁੰਘਦੇ ਆ, ਗਲਤੀ ਕਿਹੜੀ ਹੋ ਰਹੀ ਪ੍ਰਬੰਧਕਾਂ ਕੋਲ, ਜਿਹੜਾ ਸਟੇਜ 'ਤੇ ਰਾਗੀ ਬੈਠਾ ਉਹਨੇ ਗਲਤੀ ਕਿਹੜੀ ਕੀਤੀ, ਉਹਨੇ ਇਹ ਨਹੀਂ ਵੇਖਣਾ ਚੰਗੀ ਗੱਲ ਕਿਹੜੀ ਕਹੀ ਹੈ। ਯਾਦ ਰੱਖਿਓ, ਗਲਤੀ ਉਹ ਕਰੇਗਾ ਜਿਹੜਾ ਕੰਮ ਕਰੇਗਾ, ਜਿਹਨੇ ਕੰਮ ਹੀ ਨਹੀਂ ਕਰਨਾ ਉਹਨੇ ਗਲਤੀ ਕੀ ਕਰਨੀ, ਆਖੋ ਸਤਨਾਮ, ਕੰਮ ਕਰੋ ਡੱਟ ਕੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ, ਉਹ ਭੁੱਲ ਤਾਂ ਉਹ ਹੈ, ਨਿਮਾਣੇ ਰਹੋ ਨਿਤਾਣੇ ਰਹੋ, ਹੰਕਾਰ ਨੂੰ ਨਾ ਨੇੜੇ ਆਣ ਦਿਓ, ਹਰ ਵੇਲੇ ਨਿਮਾਣੇ ਰਹੋ। ਗੁਰੂ ਹਰਿ ਸਾਹਿਬ ਜੀ ਨੇ ਆਖਿਆ ਸੀ ਕਿ ਇਨਸਾਨ ਨੂੰ ਵਿਗਾੜਦਾ ਅਤੇ ਹੰਕਾਰ, ਇਹ ਕੱਲ੍ਹ ਵਿਚਾਰ ਬਾਬਾ ਜੀ ਸੇਵਾ ਲੈ ਲੈਣ, ਹੁਣ ਸਮਾਂ ਹੋ ਗਿਆ। ਧਿਆਨ ਦੇਣਾ, ਜਿਤਨੇ ਵੀ ਮਾਈ ਭਾਈ ਗੁਰੂ ਦੀ ਗੋਦ ਵਿੱਚ ਬੈਠੇ ਹੋ ਸਾਧ ਸੰਗਤ ਜੀ, ਆਹ ਦੂਜੇ ਹੁੰਦੇ ਸੁੰਘੇ, ਸੁੰਘਦੇ ਨੇ ਗਲਤੀ ਲੱਭਣ, ਇੱਕ ਤੀਜੇ ਹੁੰਦੇ ਨੇ ਚੁੰਘੇ ਜਿਹੜੇ ਸ਼ਬਦ ਦਾ ਕਥਾ ਦਾ ਰਸ ਚੁੰਘਦੇ, ਆਖੋ ਸਤਨਾਮ। ਹੁਣ ਜਿਹਨੂੰ ਇਹ ਹੀ ਨਹੀਂ ਪਤਾ ਸ਼ਬਦ ਕੀ ਹੈ ਪੰਗਤੀ ਕੀ ਹੈ, ਉਹਨੂੰ ਇਹ ਪਤਾ ਵੀ ਕੈਸੀ ਉਹ ਫਲਾਣਾ ਵੱਜਿਆ ਟਿਊਨ ਫਲਾਣੀ ਵੱਜੀ ਹੈ, ਉਹਨੇ ਕੀ ਚੁੰਘਣਾ ਰਸ। ਅਤੇ ਚੌਥੇ ਸੰਗਤ 'ਚ ਆਉਂਦੇ ਨੇ ਡੂੰਘੇ, ਕਿ ਜੋ ਸ਼ਬਦ ਚੱਲ ਰਿਹਾ ਹੋਵੇ, ਜੋ ਕਥਾ ਚੱਲ ਰਹੀ ਹੋਵੇ, ਉਹਦੇ 'ਚ ਹੋਰ ਡੂੰਘੀ ਚੁੱਭੀ ਮਾਰ ਕੇ ਘਰ ਖਾਲੀ ਨਹੀਂ ਜਾਂਦੇ, ਹੀਰੇ ਲਾਲ ਲੈ ਕੇ ਜਾਂਦੇ, ਆਖੋ ਸਤਨਾਮ। ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਮਨਾ ਰਹੇ ਹੋ, ਕਿਸੇ ਗੁਰਦੁਆਰੇ ਆਓ, ਕੀਰਤਨ ਦਰਬਾਰ 'ਤੇ ਆਓ, ਜਾਂ ਚੁੰਘੇ ਅਤੇ ਜਾਂ ਡੂੰਘੇ ਬਣ ਕੇ ਆਖੋ ਸਤਨਾਮ, ਤਾਂ ਕਿ ਸਾਡਾ ਆਇਆ ਸਫਲਾ ਹੋਵੇ। ਤੇਰੀ ਕੁਦਰਤ ਤੂੰ ਇਹ ਜਾਣੇ, ਔਰ ਨਾ ਦੂਜਾ ਜਾਣੇ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਦੂਜੇ, ਇਹ ਪਛਾਣਨਾ ਪਛਾਣਨ ਵਾਲਾ ਵੱਡਾ, ਇਹ ਤਾਂ ਹੀ ਇਹੋ ਜਿਹੇ ਸਮਾਗਮਾਂ ਦਾ ਸਾਧ ਸੰਗਤ ਲਾਭ ਹੈ। ਕੋਈ ਵੀ ਬਾਹਰੋਂ ਜਿਹੜਾ ਇਸ ਵੇਲੇ ਅਜੇ ਨਹੀਂ ਗੁਰੂ ਵਾਲਾ ਬਣਿਆ, ਆਪਣਾ ਪ੍ਰਣ ਪੱਤਰ ਕਟਾ ਕੇ ਜਾਵੇ, ਗੁਰੂ ਕਲਗੀਆਂ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੇ, ਆਓ ਇਹ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਹੈ ਜੀ, ਸਾਰੇ ਪਿਆਰ ਨਾਲ ਬੋਲੋ।
ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜੇ ਵੱਡਿਆ